ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਰਾਜਾਨ ਰਾਜ ਭਾਣਾਨ ਭਾਣ, ਦੇਵਾਨ ਦੇ ਉਪਮਾ ਮਹਾਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਹਫ਼ਤਾਵਾਰੀ ਸੁੰਦਰ ਦੀਵਾਨ ਸਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ। ਪਰਸੋਂ ਰੋਜ਼ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਹੋਇਆ ਹੈ। ਗੁਰਮੁਖਾਂ ਪਿਆਰਿਆਂ ਕੋਲ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਾਧ ਸੰਗਤ ਜੀ, ਦਾਸ ਨੂੰ ਹੁਕਮ ਹੋਇਆ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਪਾਂ ਚਰਨਾਂ ਦੇ ਵਿੱਚ ਅਸੀਂ ਕਿਉਂ ਆਉਂਦੇ ਹਾਂ? ਕਿਉਂਕਿ ਸਤਿਗੁਰ ਦੇ ਚਰਨਾਂ ਵਿੱਚ ਜਦੋਂ ਆਉਂਦੇ ਹਾਂ ਆਪਾਂ, ਸਾਧ ਸੰਗਤ ਜੀ ਦੁਨੀਆਦਾਰੀ ਦੇ ਜਿਹੜੇ ਧੰਦੇ ਹਨ ਉਹਨਾਂ ਦੇ ਵਿੱਚੋਂ, ਕਿਉਂਕਿ ਇੱਕ ਹਫ਼ਤਾ ਸਾਰਾ ਕੰਮ ਕਾਰ ਕਰਦੇ ਹਾਂ, ਸਤਿਗੁਰ ਦੇ ਚਰਨਾਂ 'ਚ ਆਣ ਕੇ ਹਫ਼ਤੇ ਬਾਅਦ ਆਪਾਂ ਸਾਰੇ ਹੀ ਸਤਿਗੁਰ ਦੀ ਸੰਗਤ ਕਰਦੇ ਹਾਂ। ਕੁਝ ਐਸੇ ਸਰੀਰ ਹਨ ਜਿਹੜੇ ਰੋਜ਼ ਹੀ ਸਤਿਗੁਰ ਦੇ ਚਰਨਾਂ 'ਚ ਆਉਂਦੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਕਥਨ ਕਰਦੇ ਹਨ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀ। ਐਸੇ ਹਫ਼ਤੇ ਆਪਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਮਨਾ ਚੁੱਕੇ ਹਾਂ ਸਾਧ ਸੰਗਤ ਜੀ। ਸੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਆਏ ਜਗਤ ਜਲੰਦੇ ਦੀ ਰੱਖਿਆ ਵਾਸਤੇ, ਕਲਯੁਗ ਦੀ ਅੱਗ ਨੂੰ ਸਾਧ ਸੰਗਤ ਸ਼ਾਂਤ ਕਰਨ ਵਾਸਤੇ, ਤਪਦਿਆਂ ਹਿਰਦਿਆਂ ਨੂੰ ਠੰਡ ਪਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ। ਉਪਰੰਤ ਧੰਨ ਗੁਰੂ ਨਾਨਕ ਸਾਹਿਬ ਸਾਰੇ ਦੇਸ਼ਾਂ ਦਸ਼ਾਂਤਰਾਂ ਦੇ ਵਿੱਚ ਰਟਨ ਕੀਤਾ ਹੈ। ਗੁਰੂ ਸਾਹਿਬ ਜੀ ਨੇ ਗੁਰਮਤ ਦੀ ਸਭ ਤੋਂ ਜ਼ਿਆਦਾ ਸਾਧ ਸੰਗਤ ਜੀ, ਕੋਈ ਦੁਨੀਆ 'ਤੇ 1,25,000 ਪੈਗੰਬਰ ਹੋ ਚੁੱਕਾ ਹੈ। 9 ਨਾਥ, 84 ਸਿੱਧ, 52 ਵੀਰ, 6 ਜਤੀ, 10 ਜਿਹੜੇ ਰਾਜੇ ਅਵਤਾਰ ਹੋ ਚੁੱਕੇ ਆ, 11 ਵਿਸ਼ਨੂੰ ਦੇ ਵਰਮਾ ਦੇ ਅਵਤਾਰ ਹੋ ਚੁੱਕੇ, 9 ਸ਼ਿਵਜੀ ਦੇ ਅਵਤਾਰ ਹੋ ਚੁੱਕੇ ਆ, 23 ਅਵਤਾਰ ਵਿਸ਼ਨੂੰ ਦੇ ਹੋ ਚੁੱਕੇ ਆ। ਪਰ ਸਾਧ ਸੰਗਤ ਜੀ, ਜਿੰਨਾ ਵੀ ਅਵਤਾਰ ਹੋ ਚੁੱਕੇ ਆ, ਕਿਸੇ ਵੀ ਅਵਤਾਰ ਨੇ ਇੰਨਾ ਸਫ਼ਰ ਕਰਕੇ ਡੋਰ ਟੂ ਡੋਰ ਜਾ ਕੇ, ਘਰ ਘਰ ਜਾ ਕੇ, ਜਿੱਥੇ ਵੀ ਸੰਗਤ ਨੂੰ, ਜਿੱਥੇ ਵੀ ਲੋਕਾਈ ਨੂੰ ਦੁੱਖ ਹੋ ਰਿਹਾ ਸੀ, ਉੱਥੇ ਜਾ ਕੇ ਜੇ ਕਿਤੇ ਪ੍ਰਚਾਰ ਕੀਤਾ ਹੈ ਸਤਿਗੁਰੂ ਪਿਤਾ ਜੀ ਨੇ, ਜੇ ਉਸ ਅਕਾਲ ਪੁਰਖ ਦੇ ਲੜ ਲਾਇਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ 4.5 ਉਦਾਸੀਆਂ ਧਾਰਨ ਕੀਤੀਆਂ, ਵੱਡੀਆਂ 4 ਉਦਾਸੀਆਂ, 5ਵੀਂ ਇੱਕ ਛੋਟੀ ਉਦਾਸੀ ਸਤਿਗੁਰੂ ਨੇ ਧਾਰਨ ਕੀਤੀ ਹੈ। ਸੋ ਸਤਿਗੁਰੂ ਪਿਤਾ ਜੀ ਨੇ ਜਿਸ ਤਰ੍ਹਾਂ ਦਸਮ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਵਿੱਚ ਬਚਨ ਕੀਤਾ ਹੈ ਕਿ ਅਕਾਲ ਪੁਰਖ ਬਾਅਦ 'ਚ ਸ਼ਕੀਟ ਪ੍ਰਾਪਤ, ਜਬ ਤੇ ਹਮ ਸਿਸ਼ਟ ਬਣਾਈ, ਦੈਤ ਰਚੇ ਦੁਸ਼ਟ ਦੁਖਦਾਈ, ਉਹ ਭੱਜ ਭੁਜ ਭੁਜ ਬਲ ਬਵਰੇ ਹੋਵੇਗਾ। ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਸਤ ਸੰਗਤ ਜੀ, ਗੁਰੂ ਦਸਮ ਪਾਤਸ਼ਾਹ ਨੂੰ ਜਿਸ ਤਰ੍ਹਾਂ ਅਕਾਲ ਪੁਰਖ ਜੀ ਨੇ ਬਚਨ ਕਹਿਣਾ ਕੀਤੇ ਹਨ, ਉਹ ਸਤਿਗੁਰੂ ਪਿਤਾ ਨੇ ਬਚਿੱਤਰ ਨਾਟਕ ਦਸਮ ਦੀ ਬਾਣੀ ਜਿਹੜੀ ਹੈ ਸਾਧ ਸੰਗਤ, ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਕਿਤ ਕੀਤੇ। ਸੋ ਇਸੇ ਤਰ੍ਹਾਂ ਸਤਿਗੁਰ ਬਚਨ ਕਰਦੇ, ਅਕਾਲ ਪੁਰਖ ਨੇ ਮੈਨੂੰ ਇਹ ਬਚਨ ਕਿਹਾ ਹੈ ਕਿ ਜਦੋਂ ਮੈਂ ਸ੍ਰਿਸ਼ਟੀ ਪੈਦਾ ਕੀਤੀ, ਮੈਂ ਸਭ ਤੋਂ ਪਹਿਲਾਂ ਦੈਂਤ ਰਚਨਾ ਕੀਤੇ, ਦੁੱਖਦਾਇਕ, ਦੁੱਖ ਦੇਣ ਵਾਲੇ, ਫਿਰ ਉਹ ਬਹੁ ਬਲ ਦੇ ਉੱਤੇ ਬੌਰੇ ਹੋ ਗਏ, ਉਹ ਆਪਣੇ ਸ਼ਕਤੀ ਦੇ ਨਾਲ ਬੌਰੇ ਹੋ ਗਏ ਕਿ ਮੈਂ ਹੀ ਸਭ ਕੁਝ ਆ। ਜਿਸ ਤਰ੍ਹਾਂ ਹਰਨਾਕਸ਼ ਪ੍ਰਹਿਲਾਦ ਦੇ ਪਿਤਾ ਨੇ ਸਾਧ ਸੰਗਤ ਜੀ ਕਿਹਾ, ਜਲੇ ਹਰਨਾਕਸ਼ ਥਲੇ ਹਰਨਾਕਸ਼ ਉਭੇ ਹਰਨਾਕਸ਼ ਨਿਭੇ ਹਰਨਾਕਸ਼, ਭਾਵ ਕਿ ਮੈਂ ਕਿਸੇ ਤਰ੍ਹਾਂ ਪਹਿਲਾਂ ਵਰ ਲੈ, ਫਿਰ ਆਪ ਹੀ ਰੱਬ ਬਣ ਕੇ ਬਹਿ ਗਏ। ਇਸੇ ਤਰ੍ਹਾਂ ਗੁਰੂ ਸਾਹਿਬ ਦਸਮ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਨੇ ਕਿਹਾ, ਮੈਂ ਇਸੇ ਤਰ੍ਹਾਂ ਫਿਰ 84 ਫਿਰ ਇਹਨਾਂ ਮਨੁੱਖਾਂ ਤੋਂ ਬਾਅਦ ਹਾਂ, ਭਾਵ ਕਿ ਇਹ ਦੈਂਤਾਂ ਤੋਂ ਬਾਅਦ ਹਾਂ, ਫਿਰ ਦੇਵਤੇ ਥਾਪੇ, ਫਿਰ ਦੇਵਤੇ ਜਦੋਂ ਉਹ ਵੀ ਆਪਣੇ ਹੰਕਾਰ ਵਿੱਚ ਆ ਗਏ, ਉਹਨਾਂ ਵੀ ਮੇਰਾ ਨਾਂ ਨਹੀਂ ਜਪਾਇਆ, ਫਿਰ ਉਹ ਤੋਂ ਬਾਅਦ ਮਾਨੁੱਖ ਠਹਿਰਾਉਣਾ ਕੀਤੇ, ਫਿਰ ਸਾਨੂੰ ਪੈਦਾ ਕੀਤਾ ਮਨੁੱਖਾਂ, ਫਿਰ ਗੁਰੂ ਸਾਹਿਬ ਜੀ ਕਹਿੰਦੇ ਇਹ ਵੀ ਸਾਰੇ ਪੱਥਰਾਂ ਦੀ ਪੂਜਾ ਦੇ ਵਿੱਚ ਲੱਗ ਗਏ। ਸੋ ਸਤਿਗੁਰੂ ਧੰਨ ਅਕਾਲ ਪੁਰਖ ਵਾਹਿਗੁਰੂ ਨੇ ਸਾਧ ਸੰਗਤ ਜਿਸ ਤਰ੍ਹਾਂ ਦਸਮ ਪਾਤਸ਼ਾਹ ਨੂੰ ਇਹ ਬਚਨ ਕਹੇ ਹਨ, ਇਸੇ ਤਰ੍ਹਾਂ ਸਰਗਣ ਸਰੂਪ ਧੰਨ ਗੁਰੂ ਨਾਨਕ ਸਾਹਿਬ ਗੁਰੂ ਅਕਾਲ ਪੁਰਖ ਨੇ ਆਪਣਾ ਰੂਪ ਧਾਰਨ ਕਰਕੇ ਤੇ ਫਿਰ ਸਾਧ ਸੰਗਤ ਆਪਣਾ ਨਾਂ ਜਪਾਇਆ। ਜੇ ਇਸੇ ਤਰ੍ਹਾਂ ਤਿੰਨੇ ਦੇਵਤੇ ਭੇਜੇ ਤੇ ਉਹ ਵੀ ਸਾਧ ਸੰਗਤ ਆਪਣਾ ਆਪਣਾ ਕੋਈ ਓਮ ਨਮੋ ਸ਼ਿਵੇ ਕਹੀ ਜਾਂਦਾ, ਕੋਈ ਸਾਧ ਸੰਗਤ ਰਹੋ ਵਿਚਾਰ। ਸੋ ਇਸੇ ਤਰ੍ਹਾਂ ਜੋ ਵੀ ਸਾਧ ਸੰਗਤ ਸੰਸਾਰ ਦੇ ਵਿੱਚ ਭੇਜਿਆ ਹੈ, ਦਸਮ ਪਾਤਸ਼ਾਹ ਬਚਿੱਤਰ ਨਾਟਕ 'ਚ ਬਚਨ ਕਰਦੇ ਹਨ ਕਿ ਜਿਹਦੇ ਜਿਹਦੇ ਕੋਲ ਜਿੰਨਾ ਜਿੰਨਾ ਵੀ ਸਿਆਣਪ ਸੀ ਉਹਨਾਂ ਨੇ ਆਪਣਾ ਆਪਣਾ ਧਰਮ ਚਲਾਉਣਾ ਸ਼ੁਰੂ ਕਰ ਦਿੱਤਾ। ਫਿਰ ਅਕਾਲ ਪੁਰਖ ਨੇ ਦੇਵੇ ਠਹਿਰਾਏ, ਨੌ ਗ੍ਰਹਿ ਜਿਹੜਾ ਪੈਦਾ ਕੀਤੇ ਉਹ ਕਹੇ ਕਰੋ ਹਮਾਰੀ ਪੂਜਾ, ਹਮਸਰ ਠਾਕਰ ਵਰਨਾ ਦੂਜਾ, ਉਹ ਕਹਿੰਦੇ ਵੀ ਸਾਡੀ ਪੂਜਾ ਕਰੋ। ਸੋ ਇਸੇ ਤਰ੍ਹਾਂ ਕਲਗੀਧਰ ਪਿਤਾ ਨੂੰ ਅਖੀਰ ਵਿੱਚ ਸਤਿਗੁਰੂ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕਿਹਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰ ਚੁਰ ਕਰ ਬੈ ਕੋ ਸਾਜਾ, ਜਾਂ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ, ਯਾ ਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਕਿਉਂਕਿ ਦਸ ਦਾ ਕਹਿਣ ਦਾ ਮਤਲਬ ਇਹ ਹੈ ਕਿ ਅਕਾਲ ਪੁਰਖ ਨੇ ਆਪ ਸਤਿਗੁਰੂ ਨੇ ਸਰਗਣ ਸਰੂਪ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕੀਤਾ, ਫਿਰ ਦਸਵੇਂ ਸਰੂਪ ਦੇ ਵਿੱਚ ਵੀ ਸਾਰੇ ਸਰੂਪ ਉਹਨਾਂ ਨੇ ਆਪ ਧਾਰਨ ਕੀਤੇ, ਨਿਰਗੁਣ ਤੋਂ ਸਰਗੁਣ ਹੋ ਕੇ ਫਿਰ ਸਾਰੀ ਲੋਕਾਈ ਨੂੰ ਸਾਧ ਸੰਗਤ ਪ੍ਰਚਾਰ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਡੋਰ ਟੂ ਡੋਰ ਜਾ ਕੇ ਜਿਸ ਤਰ੍ਹਾਂ ਕਾਰੂ ਬਾਦਸ਼ਾਹ ਦੇ ਨਾਲ ਸਤਿਗੁਰ ਨੇ ਵਿਚਾਰਾਂ ਕੀਤੀਆਂ ਹਨ, ਕਿਉਂਕਿ ਕਾਰੂ ਬਾਦਸ਼ਾਹ ਤੋਂ ਜਨਤਾ ਨੂੰ ਬੜਾ ਦੁੱਖ ਹੋ ਰਿਹਾ ਸੀ। ਉਹਨੇ ਤਾਂ ਐਸਾ ਲਾਲਚੀ ਮਨੁੱਖ ਸੀ ਉਹ ਸਾਧ ਸੰਗਤ ਜੀ, ਜੇ ਉਹਦੇ ਪਿਤਾ ਨੇ 40 ਗੰਜ ਜੋੜੇ ਉਹ ਕਹਿੰਦਾ ਨਹੀਂ ਮੈਂ ਉਹਦੇ ਤੋਂ ਵੱਧ ਜੋੜਨੇ, 5 ਗੰਜ ਉਹਨੇ ਆਪ ਜੋੜੇ, 45 ਗੰਜ ਜੋੜੇ। ਇਹ 45 ਗੰਜ ਜਿਹੜੇ ਹਨ ਸਾਧ ਸੰਗਤ ਬਹੁਤ ਜ਼ਿਆਦਾ, ਕਿਉਂਕਿ ਸਾਰੇ ਰਾਜ ਦੇ ਵਿੱਚੋਂ ਧਨ ਜਿਹੜਾ ਉਹਨੇ ਰੁਪਈਆ ਜਿਹੜਾ ਸੀ ਉਹ ਲੈ ਲਿਆ, ਰੁਪਈਏ ਤੋਂ ਥੱਲੇ ਜਿਹੜੇ ਧਨ ਸੀ ਜਿਸ ਤਰ੍ਹਾਂ 1-2 ਪੈਸੇ, 4 ਪੈਸੇ, 5 ਪੈਸੇ, 10 ਪੈਸੇ, 50 ਪੈਸੇ, 70-80 ਪੈਸੇ ਤੱਕ ਹੀ ਉਹਦੇ ਕੋਲ ਸੀ ਸੰਸਾਰ ਦੇ ਲੋਕਾਂ ਕੋਲ ਜਿਹੜੇ ਉਸ ਰਾਜੇ ਦੇ ਰਾਜ ਦੇ ਵਿੱਚ ਸਨ, ਅਤੇ ਰੁਪਈਏ ਤੋਂ ਉੱਤੇ ਕਿਸੇ ਕੋਲ ਕੁਝ ਨਹੀਂ ਸੀ, ਰੁਪਈਆ ਵੀ ਨਹੀਂ ਸੀ ਉਹਨਾਂ ਕੋਲ। ਫਿਰ ਉਹਨੇ ਇਹ ਵੀ ਕਹਿ ਦਿੱਤਾ ਸਾਰੇ ਸਾਧ ਸੰਗਤ ਜੀ ਲੋਕਾਂ ਨੂੰ ਕਹਿ ਦਿੱਤਾ, ਇੰਨਾ ਲਾਲਚੀ ਮਨੁੱਖ ਸੀ ਕਿ ਜਿਹੜਾ ਭਾਈ 1 ਰੁਪਈਆ ਲੈ ਕੇ ਉਹ ਮੈਂ ਆਪਣੀ ਧੀ ਦਾ ਡੋਲਾ ਦੇ ਦੇਵਾਂਗਾ, ਇੰਨਾ ਲਾਲਚੀ ਮਨੁੱਖ ਸੀ ਸਾਧ ਸੰਗਤ ਜੀ। ਇੱਕ ਵਿਧਵਾ ਬੀਬੀ ਦਾ ਪੁੱਤਰ ਕਹਿੰਦਾ ਮਾਂ ਮੈਂ ਰਾਜਕੁਮਾਰੀ ਵਿਆਹ ਕੇ ਲਿਆਉਣੀ ਹੈ, ਕਿਤੇ ਮੈਨੂੰ ਪੈਸਾ ਦੇ ਰੁਪਈਆ ਇੱਕ। ਅਖੀਰ ਉਹ ਕਹਿੰਦੀ ਪੁੱਤ ਜਿਹੜੀ ਚਵਾਨੀ ਦਵਾਨੀ ਹੁੰਦੀ ਸੀ ਉਹ ਤਾਂ ਇਸੇ ਤਰ੍ਹਾਂ ਅਸੀਂ ਭਾਵ ਕੇ ਇੱਕ ਉਪਜੀਵਿਕਾ ਚੱਲਦੀ ਹੈ, ਰੁਪਈਆ ਸਾਡੇ ਕੋਲ ਕਿੱਥੋਂ ਰਾਜੇ ਨੇ ਰਹਿਣ ਦਿੱਤਾ। ਕਹਿਣ ਦਾ ਮੇਰਾ ਭਾਵ ਹੈ ਕਿ ਜਿੱਥੇ ਜਿੱਥੇ ਵੀ ਦੁੱਖ ਦਿੱਤਾ, ਸ੍ਰਿਸ਼ਟੀ ਨੂੰ ਦੁੱਖ ਹੋ ਰਿਹਾ ਸੀ, ਉੱਥੇ ਉੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਆਣ ਕੇ ਤੇ ਕਾਰੂ ਬਾਦਸ਼ਾਹ ਨੂੰ ਜਦੋਂ ਮਿਲਣ ਗਏ ਸਾਧ ਸੰਗਤ ਜੀ, ਜੇ ਉਹ ਬੱਚਾ ਰੁਪਈਆ, ਉਹਨੇ ਆਖਿਆ ਚੰਗਾ ਪੁੱਤ ਤੇਰੇ ਪਿਓ ਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਸੀ, ਉਹਦੀ ਕਬਰ 'ਚੋਂ ਪੁੱਟ ਕੇ ਤੇ ਜਾ ਕੇ ਲੈ ਜਾ। ਜਦੋਂ ਕਬਰ 'ਚੋਂ ਪੁੱਟ ਕੇ ਲੈ ਕੇ ਗਿਆ ਤੇ ਉਲਟਾ ਉਹਨੂੰ ਪਕੜ ਲਿਆ, ਕਹਿੰਦਾ ਇਹ ਰੁਪਈਆ ਕਿੱਥੋਂ ਲਿਆਂਦਾ ਏ? ਕਹਿੰਦਾ ਜੀ ਕਬਰਾਂ 'ਚੋਂ, ਤੇ ਕਬਰਾਂ ਫੁਲਾ ਦਿੱਤੀਆਂ ਸੀ, ਏਡਾ ਲਾਲਚੀ ਮਨੁੱਖ ਸੀ, ਦੁੱਖ ਇਹਨਾਂ ਦੇ ਰਿਹਾ ਸੀ। ਧੰਨ ਗੁਰੂ ਨਾਨਕ ਸਾਹਿਬ ਫਿਰ ਉਹਦੇ ਕੋਲ ਗਏ, ਸਤਿਗੁਰੂ ਪਿਤਾ ਜੀ ਨੇ ਉਹਦੇ ਕੋਲ ਜਾ ਕੇ ਫਿਰ ਸਾਧ ਸੰਗਤ ਉਪਦੇਸ਼ ਉਹਨੂੰ ਦੇਣਾ ਕੀਤਾ ਹੈ। ਮਹਾਰਾਜ ਨੇ ਦਰਬਾਰ ਨੂੰ ਕਿਹਾ ਜਾਓ ਰਾਜੇ ਨੂੰ ਬੁਲਾ ਕੇ ਲਿਆਓ, ਰਾਜੇ ਨੂੰ ਬੁਲਾ ਕੇ ਲਿਆਉਣਾ। ਤੇ ਸਾਧ ਸੰਗਤ ਜੀ ਜਦੋਂ ਬੁਲਾ ਕੇ ਲਿਆਂਦਾ, ਉਹਨੂੰ ਇਹ ਕਹਿ ਦੇਣਾ ਕਿ ਮੈਂ ਕੁਝ ਲੈਣਾ ਨਹੀਂ ਕੁਝ ਤੇਰੇ ਕੋਲੋਂ, ਅਸੀਂ ਤੇਰੇ ਨਾਲ ਕੁਝ ਬਚ ਨਹੀਂ ਕਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕਰਨ ਦਾ ਇੱਕ ਵੱਖਰਾ ਹੀ ਤਰੀਕਾ ਸੀ ਸਾਧ ਸੰਗਤ ਜੀ, ਜੋ ਸਤਿਗੁਰੂ ਪਿਤਾ ਆਪ ਬਚਨ ਕਹਿਣਾ ਚਾਹੁੰਦੇ ਉਹ ਦੂਸਰੇ ਦੇ ਮੂੰਹ ਘਵਾ ਲਿਆ ਕਰਦੇ। ਜਦੋਂ ਰਾਜਾ ਆਇਆ ਤਾਂ ਠੀਕਰਾਂ ਇਕੱਠੀਆਂ ਕਰਨ ਲੱਗ ਪਏ, ਝੋਲੀ ਵਿੱਚ ਪਾਉਣ ਲੱਗ ਪਏ। ਰਾਜਾ ਕਹਿੰਦਾ ਮਹਾਂਪੁਰਖੋ ਮਹਾਤਮਾ ਜੀ ਇਹ ਠੀਕਰਾਂ ਕਿਉਂ ਪਾ ਰਿਹਾ? ਜੋ ਕਹਿੰਦੇ ਰਾਜਾ ਅਸੀਂ ਇਹ ਸੱਚਖੰਡ ਦੇ ਵਿੱਚ ਲੈ ਕੇ ਜਾਣੀ ਹੈ। ਹੱਸ ਪਿਆ, ਕਹਿੰਦਾ ਵੀ ਇਹ ਸੱਚਖੰਡ ਦੇ ਵਿੱਚ ਲੈ ਕੇ ਜਾਣੀ ਆਪ ਜੀ ਨੇ? ਕਹਿੰਦੇ ਹਾਂ। ਕਹਿੰਦੇ ਫਿਰ ਹੱਸ ਕੇ ਕਹਿੰਦਾ ਮੈਂ ਤਾਂ ਸੋਚਿਆ ਸੀ ਮਾਂ ਮਹਾਤਮਾ ਫਕੀਰ ਦੀਵਾਨੇ ਮਸਤਾਨੇ ਉਹਨਾਂ ਨੂੰ ਪੱਕਾ ਹੀ ਪਤਾ ਲੱਗ ਗਿਆ ਠੀਕਰੀਆਂ ਵੀ ਕਿਤੇ ਜਾਂਦੀਆਂ ਨਾਲ। ਮਹਾਰਾਜ ਕਹਿੰਦੇ ਵੀ ਅੱਛਾ ਰਾਜਾ ਠੀਕਰਾਂ ਨਹੀਂ ਜਾਂਦੀਆਂ ਨਾਲ? ਨਹੀਂ ਮਹਾਰਾਜ, ਠੀਕਰਾਂ ਤੇ ਕੀ ਜਾਣੀ, ਆਪਣਾ ਸਰੀਰ ਵੀ ਨਾਲ ਨਹੀਂ ਜਾਣਾ। ਤੇ ਕਹਿੰਦੇ ਫਿਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਰਾਜਾ ਕਾਰੂ ਬਾਦਸ਼ਾਹ ਆਹ ਜਿਹੜੇ ਤੂੰ 45 ਗੰਜ ਜੋੜੇ ਆ ਇਹ ਤੇਰੇ ਨਾਲ ਜਾਣੇ। ਜਦੋਂ ਇੰਨੀ ਗੱਲ ਸਾਧ ਸੰਗਤ ਦੀ ਉਹਦੇ ਮੂੰਹ ਘੁਆ ਕੇ ਉਹਨੂੰ ਉਪਦੇਸ਼ ਦਿੱਤਾ ਹੈ, ਫਿਰ ਸਾਧ ਸੰਗਤ ਸਤਿਗੁਰ ਦੇ ਚਰਨੀ ਪਿਆ, ਉਹਨੂੰ ਸਿੱਖ ਬਣਾਇਆ, ਖੇਤੀ ਕਰਨੀ ਸਿਖਾਈ ਹੈ। ਫਿਰ ਸਤਿਗੁਰੂ ਪਿਤਾ ਜੀ ਦੇ ਹੁਕਮ ਦੇ ਨਾਲ ਸਾਰਾ ਹੀ ਸਾਧ ਸੰਗਤ ਜੀ ਉਹਨੇ ਆਪਣਾ ਖਜ਼ਾਨਾ ਪਰਜਾ ਨੂੰ ਦੇ ਦਿੱਤਾ। ਪਰਜਾ ਸਾਧ ਸੰਗਤ ਸੁਖੀ ਕਰ ਦਿੱਤੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਿੱਥੇ ਕਿੱਥੇ ਨਹੀਂ ਗਏ, ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਦੇ ਵਿੱਚ ਆਪਣੀ ਜੋਤ ਟਿਕਾਈ। ਜੋਤ ਟਿਕਾ ਕੇ ਸਤਿਗੁਰੂ ਪਿਤਾ ਨੇ ਆਪਣੇ ਅੰਗ ਨਾਲ ਲਾ ਕੇ ਅੰਗਦ ਸਾਹਿਬ ਬਣਾ ਦਿੱਤਾ ਹੈ, ਅਤੇ ਸਤਿਗੁਰੂ ਪਿਤਾ ਜੀ ਨੇ ਸਾਧ ਸੰਗਤ ਫਿਰ ਹੁਕਮ ਕੀਤਾ ਹੈ ਕਿ ਆਹ ਜਿਸ ਤਰ੍ਹਾਂ ਗੁਰਮੁਖਾਂ ਪਿਆਰਿਆਂ ਨੇ ਕਿਹਾ ਨਾ ਪੰਜਾਬੀ ਦਾ ਸਕੂਲ ਆਰੰਭ ਹੋਇਆ, ਇਸੇ ਤਰ੍ਹਾਂ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਦੇ ਅੱਖਰਾਂ ਦਾ ਆਕਾਰ ਬਣਾਉਣਾ ਕੀਤਾ। ਇੱਥੇ ਸਤਿਗੁਰੂ ਪਿਤਾ ਜੀ ਨੇ ਧੁਨਾ ਆਪ ਬੰਨੀ ਹੈ, ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਹੈ ਸਾਧ ਸੰਗਤ ਜੀ, ਕਿਉਂਕਿ ਪੰਜਾਬੀ ਦਾ ਪ੍ਰਸਾਰ, ਪੰਜਾਬੀ ਤਾਂ ਬੜੀ ਪੁਰਾਣੀ ਬੋਲੀ ਹੈ, ਇਹ ਤਾਂ ਬਹੁਤ ਪੁਰਾਣੀ ਹੈ ਸਾਧ ਸੰਗਤ ਜੀ, ਪਰ ਸਾਨੂੰ ਗੁਰਮੁਖੀ ਲਿਪੀ ਲਿਖਤੀ ਰੂਪ ਦੇ ਵਿੱਚ ਸਤਿਗੁਰੂ ਨੇ ਲਿਖਣ ਵਾਸਤੇ ਗੁਰਮੁਖੀ ਲਿਪੀ ਦਿੱਤੀ ਹੈ। ਇਹ ਜਿਹੜੀ ਗੁਰਮੁਖੀ ਲਿਪੀ ਹੈ ਗੁਰਮੁਖ, ਇਹ ਧੰਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ। ਕੁਝ ਇਤਿਹਾਸਕਾਰ ਤਾਂ ਹੁਣ ਕਹਿੰਦੇ ਬੜੇ ਪੁਰਾਣੀ ਹੈ ਇਹ ਬੜੇ ਆਕਾਰ ਪੁਰਾਣੇ ਵੀ ਇਹ ਦਿਸਦੇ ਆ, ਪਰ ਪ੍ਰਚਾਰ ਸਤਿਗੁਰੂ ਜੀ ਨੇ ਕੀਤਾ। ਗੁਰੂ ਅੰਗਦ ਸਾਹਿਬ ਜੀ ਨੇ ਸਾਧ ਸੰਗਤ ਮਾਲ ਅਖਾੜਾ ਰਚ ਕੇ ਸਤਿਗੁਰੂ ਨੇ ਬੱਚਿਆਂ ਨੂੰ ਪੜ੍ਹਾਉਣਾ ਕੀਤਾ ਹੈ, ਫਿਰ ਇਸੇ ਤਰ੍ਹਾਂ ਸਤਿਗੁਰੂ ਪਿਤਾ ਜੀ ਨੇ ਸਾਧ ਸੰਗਤ ਇਹ ਜਿਹੜਾ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਵਧਾਉਣਾ ਕੀਤਾ ਹੈ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੋਂਦਵਾਲ ਸਾਹਿਬ ਨੂੰ ਵਸਾਇਆ, ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਗੁਰੂ ਰਾਮਦਾਸ ਜੀ ਨੂੰ ਫਿਰ ਹਰਿਮੰਦਰ ਸਾਹਿਬ ਵਸਾਉਣ ਵਾਸਤੇ ਹੁਕਮ ਕੀਤਾ ਹੈ, ਫਿਰ ਹਰਿਮੰਦਰ ਸਾਹਿਬ ਵਸਾਉਣਾ ਕੀਤਾ ਹੈ। ਦਾਸ ਇਹ ਬੇਨਤੀ ਤਾਂ ਕਰ ਰਿਹਾ ਹੈ ਕਿ ਸਤਿਗੁਰੂ ਪਿਤਾ ਜੀ ਨੇ ਸਾਨੂੰ ਪ੍ਰਚਾਰ ਵਾਸਤੇ, ਸਤਿਗੁਰੂ ਪਿਤਾ ਜੀ ਨੇ ਆਪ ਜਿੰਨਾ ਦਸ ਸਰੂਪ ਧਾਰਨਾ ਕੀਤੇ ਆ, ਪਰ ਗੁਰੂ ਸਾਹਿਬਾਂ ਨੇ ਦਸ ਸਰੂਪ ਧਾਰਨ ਕਰ ਲੈ ਕਰਕੇ ਫਿਰ ਉਪਦੇਸ਼ ਦਿੱਤਾ ਹੈ, ਫਿਰ ਸਾਨੂੰ ਇੱਕ ਮੋਹਰ ਲਾ ਦਿੱਤੀ ਜਿਹੜੀ ਖਾਸ, ਉਹ ਕਿਹੜੀ ਹੈ? ਮਹਾਰਾਜ ਨੇ ਬਚਨ ਕੀਤਾ ਸਤਿਗੁਰੂ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਅਤੇ 234 ਸਾਲ, 234 ਅਤੇ 40 ਸਾਲ ਦੇ ਵਿੱਚ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਾਅਦ ਵਿੱਚ ਖਾਲਸਾ ਪੰਥ ਸਾਜਿਆ। ਇਹ ਜਦੋਂ ਪਹਿਲਿਆਂ ਸਰੂਪਾਂ ਦੇ ਵਿੱਚ ਸਤਿਗੁਰੂ ਨੇ ਪ੍ਰਚਾਰ ਕੀਤਾ ਹੈ, ਗੁਰੂ ਅੰਗਦ ਸਾਹਿਬ ਜੀ ਨੇ ਪ੍ਰਚਾਰ ਕੀਤਾ, ਗੁਰੂ ਅਮਰਦਾਸ ਜੀ ਨੇ ਪ੍ਰਚਾਰ ਕੀਤਾ, ਗੁਰੂ ਰਾਮਦਾਸ ਜੀ ਨੇ ਪ੍ਰਚਾਰ ਕੀਤਾ ਹੈ, ਇਹ ਤਾਂ ਸ਼ਾਂਤਮਈ ਚਾਰ ਸਰੂਪ ਰਹਿ। ਪੰਜਵੇਂ ਸਰੂਪ ਦੇ ਵਿੱਚ ਆਣ ਕੇ ਸਾਧ ਸੰਗਤ, ਜੇ ਜ਼ਾਲਮ ਜਿਹੜਾ ਸੀ, ਬੜਾ ਯਤਨ ਕੀਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਚਨ ਕੀਤਾ ਜਹਾਂਗੀਰ ਨੇ ਕਿ ਤੁਸੀਂ ਇਹ ਗੁਰੂ ਦੀ ਬਾਣੀ ਜਿਹੜੀ ਇਹਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ, ਇਹਦੇ ਵਿੱਚ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਮੇਰਾ ਨਾਂ ਲਿਖ ਦਿਓ ਕਿ ਮੌਕੇ ਦਾ ਜਹਾਂਗੀਰ ਹੈ, ਇਹਦੇ ਵਿੱਚ ਇਹ ਵੀ ਲਿਖ ਦਿਓ ਕਿ ਮੌਕੇ ਦਾ ਜਹਾਂਗੀਰ ਬਾਦਸ਼ਾਹ ਹੈ, ਅਤੇ ਇਹਦੇ ਵਿੱਚ ਇਹ ਵੀ ਲਿਖ ਦਿਓ ਕਿ ਮੁਸਲਮਾਨ ਬਣਨਾ ਚੰਗੀ ਗੱਲ ਹੈ, ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਯਤਨ ਕਰਦੇ। ਸੋ ਸਤਿਗੁਰੂ ਨੇ ਕਿਹਾ ਨਹੀਂ, ਅੱਖਰ ਅੱਖਰ ਉਸੇ ਤਰ੍ਹਾਂ ਇੰਨ ਬਿੰਨ ਉੱਦਾਂ ਹੀ ਰਹੇਗਾ। ਸਤਿਗੁਰੂ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਸ਼ਹਾਦਤ ਦੇ ਤਿੰਨ ਚਾਰ ਕਾਰਨ ਸਨ। ਇੱਕ ਤਾਂ ਆਮ ਆਪਾਂ ਕਹਿੰਦੇ ਹਾਂ ਬੱਚੀ ਦਾ ਜਿਹੜਾ ਰਿਸ਼ਤਾ ਨਹੀਂ ਸੀ ਲਿਆ ਚੰਦੂ ਦੀ ਇੱਕ ਲੜਕੀ ਦਾ, ਦੂਸਰਾ ਆਪਾਂ ਇਹ ਗੱਲ ਕਹਿ ਦਿੰਦੇ ਸਾਰਸੇ ਜੀ ਪ੍ਰਿਥੀ ਚੰਦ ਨੇ ਬੜਾ ਯਤਨ ਕੀਤਾ ਚੰਦੂ ਤੱਕ ਪਹੁੰਚ ਕੀਤੀ ਹੈ। ਸੋ ਇਸੇ ਤਰ੍ਹਾਂ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਨਾਲ ਜਿਹੜੀਆਂ ਲੜਾਈਆਂ ਹੁੰਦੀਆਂ ਪ੍ਰਿਥੀ ਚੰਦ ਦੇ ਗਾਂ ਸਾਧ ਸੰਗਤ ਪੁੱਤਰ ਨੇ, ਇਸੇ ਤਰ੍ਹਾਂ ਬਹੁਤ ਕੁਛ ਚੰਦੂ ਦੇ ਸਾਧ ਸੰਗਤ ਜੀ ਬੜੀ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹਾਦਤ ਦੇ ਵਾਸਤੇ ਸਤਿਗੁਰੂ ਤੱਤੀ ਤਵੀ ਤੇ ਬਿਠਾਉਣਾ ਕੀਤਾ ਹੈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਤੀ ਤਵੀ ਤੇ ਬਹਿ ਕੇ ਵੀ ਇਹ ਪੰਜਵੇਂ ਸਰੂਪ ਦੇ ਵਿੱਚ ਸ਼ਹਾਦਤ ਆਪ ਦਿੱਤੀ ਹੈ। ਸ਼ਹਾਦਤ ਦੇ ਕੇ ਜਿਸ ਤਰ੍ਹਾਂ ਕੋਈ ਸਾਧ ਸੰਗਤ ਪ੍ਰਿੰਸੀਪਲ ਪ੍ਰੋਫੈਸਰ ਜਿਹੜਾ ਹੁੰਦਾ ਹੈ ਉਹ ਸਾਇੰਟਿਸਟ ਹੈ, ਬੱਚਿਆਂ ਨੂੰ ਆਪ ਪ੍ਰਯੋਗਸ਼ਾਲਾ ਦੇ ਵਿੱਚ ਪ੍ਰਯੋਗ ਕਰਕੇ ਦਿਖਾਉਂਦਾ ਹੈ, ਫਿਰ ਉਹ ਇਮਤਿਹਾਨ ਦਿੰਦੇ ਹਨ। ਇਸੇ ਤਰ੍ਹਾਂ ਪੰਜ ਸਿੱਖ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਸਲਾਖਾਂ ਦੇ ਪਿੱਛੇ ਸਨ, ਸਭ ਕੁਝ ਵੇਖ ਰਿਹਾ ਕਿ ਸਾਡਾ ਗੁਰੂ ਤੱਤੀ ਤਵੀ ਤੇ ਬੈਠਾ ਹੈ, ਤੱਤੀ ਤੱਤੀ ਰੇਤਾ ਸ਼ੀਸ਼ ਤੇ ਪੈ ਰਹੀ ਹੈ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਰਸ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜੁੜੇ ਹਨ। ਇਹ ਜੇ ਪੰਜ ਸਿੱਖਾਂ ਨੇ ਵੇਖਿਆ ਹੈ, ਛੇਵੇਂ ਸਰੂਪ ਵਿੱਚ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਹੁਕਮ ਕਰ ਦਿੱਤਾ ਹੈ ਕਿ ਹੁਣ ਇਸ ਵੇਲੇ ਸਬਰ ਦਾ ਪਿਆਲਾ ਭਰ ਚੁੱਕਾ ਹੈ, ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਕਿਹਾ ਕਿ ਸਾਹਿਬਜ਼ਾਦਾ ਜੀ ਨੂੰ ਇਹ ਗੱਲ ਕਹਿ ਦਿਆ ਜੇ, ਹੁਣ ਜਬਰ ਦਾ ਟਾਕਰਾ ਜਿਹੜਾ ਹੈ ਉਹ ਸਬਰ ਦਾ ਪਿਆਲਾ ਭਰ ਗਿਆ, ਹੁਣ ਉਹ ਸ਼ਸਤਰ ਤੇ ਬਸਤਰ ਪਹਿਨ ਕੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਇੱਕ ਨਵਾਂ ਮੋੜ ਸਿੱਖੀ ਦੇ ਵਿੱਚ ਆਇਆ ਹੈ ਸਾਧ ਸੰਗਤ ਜੀ। ਉਹ ਨਵਾਂ ਮੋੜ ਸਤਿਗੁਰੂ ਪਿਤਾ ਜੀ ਨੇ ਜਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਅਤੇ ਇਸੇ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮ ਕਰਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿ ਸਾਰੇ ਚੰਗੇ ਘੋੜੇ ਅਤੇ ਇਸੇ ਤਰ੍ਹਾਂ ਨੌਜਵਾਨ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਸਿੱਖ ਗੁਰਸਿੱਖ ਸੂਰਮੇ ਉਹ ਫੌਜ ਵਿੱਚ ਭਰਤੀ ਕਰਾਓ, ਸ਼ਸਤਰ ਵਧੀਆ ਤੋਂ ਵਧੀਆ ਦਿਓ। ਮੇਰਾ ਕਹਿਣ ਦਾ ਭਾਵ ਹੈ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਿੱਤੀ ਹੈ, ਬਾਅਦ ਵਿੱਚ ਸਤਿਗੁਰੂ ਨੇ ਹੁਕਮ ਕਰ ਦਿੱਤਾ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨਣੀਆਂ। ਇਹ ਮੀਰੀ ਪੀਰੀ ਦੀ ਤਲਵਾਰ ਪਹਿਨ ਕੇ ਭਗਤੀ ਤੇ ਸ਼ਕਤੀ ਦੋ ਚੀਜ਼ਾਂ ਇਕੱਤਰ ਕਰ ਦਿੱਤੀਆਂ। ਪੰਜਾਂ ਸਰੂਪਾਂ ਤੱਕ ਭਗਤੀ ਰਹੀ ਹੈ, ਛੇਵੇਂ ਸਰੂਪ ਸੱਚੇ ਪਾਤਸ਼ਾਹ ਨੇ ਮੀਰੀ ਤੇ ਪੀਰੀ, ਮੀਰੀ ਦਾ ਮਤਲਬ ਬਾਦਸ਼ਾਹੀ, ਪੀਰੀ ਦਾ ਮਤਲਬ ਸਾਧ ਸੰਗਤ ਜੀ ਫਕੀਰੀ, ਸਤਿਗੁਰ ਪਿਤਾ ਨੇ ਇਹ ਬਰਾਬਰ ਕਰ ਦਿੱਤਾ ਹੈ। ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਇਕੱਤਰ ਕਰ ਦਿੱਤੀ ਹੈ। ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ, ਫਿਰ ਗੁਰੂ ਹਰਿ ਸਾਹਿਬ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦਾ ਜੀ ਨੂੰ, ਫਿਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪ ਜੋਤੀ ਜੋਤ ਸਮਾ ਗਏ, ਫਿਰ ਇਹ ਬਚਨ ਕਹਿ ਦਿੱਤਾ ਬਾਬਾ ਵੱਸੇ ਵਿੱਚ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ, ਫਿਰ ਸਾਧ ਸਿੰਘ ਜੀ ਬਾਬਾ ਬਕਾਲੇ ਵਿੱਚ ਵੱਸ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਲੱਗਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪ੍ਰਗਟ ਹੋਏ, ਫਿਰ ਸਤਿਗੁਰੂ ਪਿਤਾ ਜੀ ਨੇ ਸਾਧ ਸੰਗਤ ਜੀ ਆਪ ਆਨੰਦਪੁਰ ਸਾਹਿਬ ਜਾ ਕੇ ਵਸਾਇਆ, ਆਨੰਦਾਂ ਦੀ ਪੁਰੀ ਨੂੰ। ਇਸੇ ਤਰ੍ਹਾਂ ਫਿਰ ਸਤਿਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਕਸ਼ਮੀਰੀ ਪੰਡਿਤ ਚੱਲ ਕੇ ਆਏ। ਉਹਨਾਂ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਸਾਡੇ ਧਰਮ ਨੂੰ ਖਤਰਾ ਹੈ, ਆਪ ਕਿਰਪਾ ਕਰਕੇ ਬਖਸ਼ਿਸ਼ ਕਰੋ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਦਸਮ ਪਾਤਸ਼ਾਹ ਜੀ ਖੇਡਦੇ ਆਏ, ਕਹਿੰਦੇ ਪਿਤਾ ਸਤਿਗੁਰੂ ਜੀ ਇਹ ਕੌਣ ਆ, ਮੂੰਹ ਦੇ ਵਿੱਚ ਘਾਹ ਲਏ ਹੋਏ ਹਨ, ਛਾਤੀਆਂ ਦੇ ਵਿੱਚ ਹਾਵੇ ਆ, ਕੱਪੜੇ ਪਾਟੇ ਪਾਏ ਹੋਏ ਆ, ਬੁਰੀ ਹਾਲਤ ਇਹਨਾਂ ਦੀ, ਇਹ ਕੌਣ ਆ? ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਲਾਲ ਜੀ ਇਹ ਕਸ਼ਮੀਰੀ ਪੰਡਿਤ ਹੈ, ਇਹ ਕਸ਼ਮੀਰੀ ਪੰਡਿਤ ਆਏ ਆ। ਮਹਾਰਾਜ ਜੀ ਕਿਉਂ ਆਏ ਆ, ਇਹ ਕਿਉਂ ਦੁਖੀ ਹੈ? ਕਹਿੰਦੇ ਇਹਨਾਂ ਦੇ ਧਰਮ ਨੂੰ ਖਤਰਾ ਹੈ। ਝਾਟੀ ਤੋਤਲੀ ਚ ਆਵਾਜ਼ ਵਿੱਚੋਂ ਬਚਨ ਕਹਿ ਦਿੱਤਾ ਹੈ ਕਿ ਸਤਿਗੁਰੂ ਪਿਤਾ ਜੀ ਇਹਨਾਂ ਦੇ ਧਰਮ ਨੂੰ ਖਤਰਾ, ਫਿਰ ਰੱਖਿਆ ਕਿੱਦਾਂ ਹੋਵੇਗੀ? ਤਾਂ ਉਸ ਵਕਤ ਕਿਹਾ ਜੇ ਬਹੁਤ ਜ਼ਿਆਦਾ ਕੋਈ ਤਪਸਵੀ ਤੇਜਸਵੀ ਇਹਦੇ ਥਾਂ ਇਹਨਾਂ ਦੇ ਜਾ ਕੇ ਸੀਸ ਆਪਣਾ ਦੇਵੇ ਤੇ ਫਿਰ ਉਹ ਔਰੰਗਜ਼ੇਬ ਦੀ ਪਾਪਾਂ ਦੀ ਬੇੜੀ ਭਰੇਗੀ, ਫਿਰ ਡੁੱਬੇਗੀ। ਮਹਾਰਾਜ ਜੀ ਆਪ ਜੀ ਤੋਂ ਵੱਡਾ ਕੌਣ ਹੋ ਸਕਦਾ ਹੈ? 9 ਸਾਲ ਦਾ ਬੱਚਾ ਆਪਣੇ ਪਿਤਾ ਨੂੰ ਸਾਧ ਸੰਗਤ ਜੀ ਦੂਰ ਨਹੀਂ ਜਾਣ ਦਿੰਦਾ ਕਿ ਪਿਤਾ ਜੀ ਤੁਸੀਂ ਪਾਸੇ ਭਾਵ ਕਿ ਪਿਆਰ ਹੁੰਦਾ ਹੈ ਬਹੁਤ, ਧੰਨ ਗੁਰੂ ਕਲਗੀਧਰ ਪਿਤਾ ਦਾ ਦੇਣ ਅਸੀਂ ਨਹੀਂ ਦੇ ਸਕਦੇ। ਜਰਾ ਥੋੜ੍ਹਾ ਜਿਹਾ ਗੌਰ ਨਾਲ ਸੁਣਿਆ ਜੇ, ਗੁਰੂ ਗੋਬਿੰਦ ਸਿੰਘ ਦਾ ਅਸੀਂ ਦੇਣ ਨਹੀਂ ਦੇ ਸਕਦੇ। 9 ਸਾਲ ਦੀ ਅਵਸਥਾ ਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਪਿਤਾ ਨੂੰ ਦਿੱਲੀ ਵੱਲ ਤੋਰਿਆ ਕਿ ਦੂਸਰੇ ਧਰਮ ਦੀ ਰੱਖਿਆ ਕਰਨੀ। ਫਿਰ ਵਿਚਿੱਤਰ ਨਾਟਕ ਸਤਿਗੁਰੂ ਪਿਤਾ ਨੇ ਆਪ ਕਹਿ ਦਿੱਤਾ ਹੈ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ ਜੈ 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 ਸੁਰਲੋਕ। ਹਾਏ ਹਾਏ ਸਾਰੇ ਜਗ ਵਿੱਚ ਹੋ ਗਈ ਹੈ, ਜੈ 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 ਸੁਰਲੋਕ ਵਿੱਚ ਹੋ ਗਿਆ। ਸਤਿਗੁਰੂ ਪਿਤਾ ਜੀ ਨੇ ਠੀਕਰ ਫੋਰ ਦਿਲੀਸ ਸਿਰ, ਦਸਮ ਪਾਤਸ਼ਾਹ ਬਚਨ ਕਰਦੇ ਹੈ ਕਿ ਠੀਕਰਾ ਜਿਹੜਾ ਸਰੀਰ ਦਾ ਭੰਨਿਆ ਹੈ, ਦਿਲ ਈਸ ਦਿੱਲੀ ਦੇ ਈਸ ਮਾਲਕ ਜਿਹੜਾ ਰਾਜਾ ਸੀ ਔਰੰਗਜ਼ੇਬ ਦੇ ਸਿਰ ਤੇ, ਫਿਰ ਆਪ ਉਹਨੂੰ ਦੋਸ਼ੀ ਬਣਾ ਕੇ ਧੰਨ ਗੁਰੂ ਤੇਗ ਗੁਰੂ ਨਾਨਕ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨੇ ਸ਼ਹੀਦੀ ਦਾ ਜਾਮ ਪੀਤਾ ਹੈ। ਸੋ ਇਸੇ ਤਰ੍ਹਾਂ ਮੇਰਾ ਕਹਿਣ ਦਾ ਭਾਵ, ਪੰਚਮ ਪਾਤਸ਼ਾਹ ਦੀ ਆਪਾਂ ਸ਼ਹੀਦੀ ਮਨਾਏ ਹੈ, ਪੰਜਵੇਂ ਪਾਤਸ਼ਾਹ ਨੇ ਇੱਕ ਸਬਕ ਦਿੱਤਾ ਸੀ ਸਿੱਖੀ ਨੂੰ, ਇੱਕ ਸਬਕ ਦਿੱਤਾ ਸੀ ਸਿੱਖ ਨੂੰ ਕਿ ਤੱਤੀ ਤਵੀ ਤੇ ਇੱਦਾਂ ਬਹਿ ਕੇ ਸ਼ਹਾਦਤ ਦੇਣੀ। ਫਿਰ ਇਸੇ ਤਰ੍ਹਾਂ ਸਾਧ ਸੰਗਤ 9ਵੇਂ ਪਾਤਸ਼ਾਹ ਜੀ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪ ਪਿੰਜਰੇ 'ਚ ਹਨ ਅਤੇ ਸਾਹਮਣੇ ਮਤੀ ਦਾਸ ਜੀ ਆਏ ਹੈ, ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ ਅਤੇ ਮਹਾਰਾਜ ਕਹਿੰਦੇ ਵੀ ਝੂਠੀ ਸਰਕਾਰ ਦਾ ਕੀ ਹੁਕਮ ਹੋਇਆ ਮਤੀ ਦਾਸ? ਮਹਾਰਾਜ ਜੀ ਆਰੇ ਨਾਲ ਤਨ ਚੀਰਨ ਦਾ ਹੁਕਮ ਹੋਇਆ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖੋ ਆਪਾਂ ਸਿੱਖੀ ਦੇ ਬਾਰੇ ਵਿਚਾਰ ਕਰਨੀ ਜੋ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤੀ ਹੈ। 235 ਸਾਲ ਬਾਅਦ ਗੁਰੂ ਕਲਗੀਧਰ ਪਿਤਾ ਨੇ ਖਾਲਸਾ ਪੰਥ ਸਾਜਿਆ, ਐਵੇਂ ਨਹੀਂ ਖਾਲਸਾ ਪੰਥ ਸਾਜਿਆ, ਆਪ ਅਕਾਲ ਪੁਰਖ ਨੇ 9-10 ਸਰੂਪ ਧਾਰਨ ਕਰਕੇ ਫਿਰ ਖਾਲਸਾ ਪੰਥ ਪ੍ਰਗਟ ਕੀਤਾ ਜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਾਧ ਸੰਗਤ ਗੁਰਬਾਣੀ ਵਿੱਚ ਕਥਨ ਆਉਂਦਾ ਹੈ ਮਲਾਰ ਰਾਗ ਵਿੱਚ ਵੀ, ਤਲਮਲ ਹੋਈ ਮੇਦਨੀ ਅਰਦਾਸ ਕਰੇ ਲੈ ਬੁਲਾਏ, ਜਦੋਂ ਧਰਤੀ ਮੇਦਨੀ ਤਲਮਲਾ ਉੱਠੀ ਸੀ ਤਾਂ ਉਸ ਵਕਤ ਸਾਧ ਸੰਗਤ ਅਰਦਾਸ ਕੀਤੀ, ਫਿਰ ਅਕਾਲ ਪੁਰਖ ਨੇ ਤਰੁੱਠ ਕੇ ਉਹਨੂੰ ਧੀਰਜ ਦਿੱਤੀ ਹੈ ਧਰਤੀ ਨੂੰ, ਧਰਤੀ ਦਾ ਧਰਮ ਜਦੋਂ ਸਤਿਗੁਰੂ ਅਕਾਲ ਪੁਰਖ ਹੋ ਗਿਆ ਹੈ, ਫਿਰ ਧੀਰਜ ਦਿੱਤੀ ਹੈ। ਜਦੋਂ ਉਹ ਧੀਰਜ ਦੇ ਕੇ ਫਿਰ ਕਿਹਾ ਮੈਂ 9-10 ਸਰੂਪ ਧਾਰਨ ਕਰਾਂਗਾ, 11ਵਾਂ ਗੁਰੂ ਗ੍ਰੰਥ ਸਾਹਿਬ ਪ੍ਰਗਟ ਕਰਾਂਗਾ, 12ਵਾਂ ਖਾਲਸਾ ਪੰਥ ਸਾਜਾਂਗਾ, ਇਹ ਪਹਿਲੋਂ ਅਕਾਲ ਪੁਰਖ ਨੇ ਹੁਕਮ ਕਰ ਦਿੱਤਾ ਸੀ, ਆਕਾਸ਼ਵਾਣੀ ਹੋਈ ਸੀ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਪ ਪਿੰਜਰੇ ਦੇ ਵਿੱਚ ਹਨ, ਮਤੀ ਦਾਸ ਨੂੰ ਕਿਹਾ ਮਤੀ ਦਾਸ ਤੈਨੂੰ ਮੈਂ ਕੱਢ ਦੇਵਾਂ, ਡਰ ਤੇ ਨਹੀਂ ਆਉਂਦਾ। ਸਿੱਖੀ ਕੀ ਚੀਜ਼ ਆ? ਜਿਸ ਸਿੱਖੀ, ਜਿਸ ਗੁਰਸਿੱਖ, ਜਿਸ ਸਤਸੰਗਤ ਵਿੱਚ ਆਪਾਂ ਬੈਠੇ ਹਾਂ, ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਾਂ ਬੈਠੇ ਹਾਂ। ਸੋ ਸਤਸੰਗ, ਸਤਿਗੁਰੂ ਪਿਤਾ ਜੀ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ, ਮਤੀ ਦਾਸ ਕੱਢ ਦਈਏ ਜੇ ਡਰਦਾ ਨਹੀਂ ਮਹਾਰਾਜ, ਮੈਂ ਪੂਰੇ ਨੰਬਰ ਲੈ ਕੇ ਪਾਸ ਹੋਵਾਂ, ਕਿਰਪਾ ਕਰੋ। ਇਹ ਸਿੱਖ ਦੀ ਅਰਦਾਸ ਹੈ। ਗੁਰਸਿੱਖੋ, ਆਪਾਂ ਥੋੜੀ ਜਿਹੀ ਵਿਚਾਰ ਕਰਨੀ ਹੈ, ਹਿਰਦੇ ਦੇ ਵਿੱਚ ਇਹ ਚੀਜ਼ ਨੂੰ ਧਾਰਨ ਕਰਨਾ ਹੈ, ਇੱਥੋਂ ਕੁਝ ਨਾ ਕੁਝ ਲੈ ਕੇ ਹੀ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚੋਂ। ਸਾਹਮਣੇ ਆ ਰਿਹਾ ਚੀਰਨ ਵਾਸਤੇ ਉਸ ਭਾਈ ਮਤੀ ਦਾਸ ਨੂੰ ਜਕੜ ਦਿੱਤਾ ਗਿਆ। ਸਾਧ ਸਿੰਘ ਜਕੜ ਕੇ ਫਿਰ ਕਿਹਾ ਵੀ ਤੁਸੀਂ ਕੀ, ਤੁਹਾਡੀ ਆਖਰੀ ਇੱਛਾ ਕਿਹੜੀ ਹੈ? ਤਾਂ ਉਹਨਾਂ ਨੇ ਬਚਨ ਕੀਤਾ, ਮੇਰਾ ਮੁੱਖ ਗੁਰ ਪਿੰਜਰੇ ਵੱਲ ਰੱਖਿਓ। ਇਹ ਕਿਹਾ ਮਤੀ ਦਾਸ ਬਲਬੀਰ ਨੇ, ਮਤੀ ਦਾਸ ਨੇ ਬੇਨਤੀ ਕੀਤੀ ਹੈ, ਮੇਰਾ ਜਿਹੜਾ ਮੁੱਖ ਹੈ ਨਾ ਗੁਰੂ ਸਾਹਿਬ ਦੇ ਚਰਨਾਂ ਵਾ, ਗੁਰੂ ਸਾਹਿਬ ਵੱਲ ਰੱਖਿਆ, ਜੇ ਮੈਂ ਗੁਰੂ ਸਾਹਿਬ ਦੇ ਹਮੇਸ਼ਾ ਦਰਸ਼ਨ ਕਰਦਾ, ਇਹ ਸੰਸਾਰ ਤੋਂ ਚਲੇ ਜਾਵਾਂ, ਸ਼ਹਾਦਤ ਦਾ ਜਾਮ ਪੀ ਜਾ। ਸੋ ਸਤਿਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ, ਮਤੀ ਦਾਸ ਜਪਜੀ ਸਾਹਿਬ ਦਾ ਤੂੰ ਅਭਿਆਸੀ ਹੈ, ਜਪਜੀ ਸਾਹਿਬ ਦਾ ਪਾਠ ਜਿਹੜਾ ਹੈ ਨਾ ਸਾਧ ਸੰਗਤ ਜੀ, ਜਿਹੜਾ ਗੁਰਮੁਖ ਪਿਆਰਾ ਬਾਣੀ ਪੜ੍ਹਦਾ ਹੈ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਵਾਉਂਦਾ ਹੈ, ਜਪਜੀ ਸਾਹਿਬ ਦਾ ਤੂੰ ਅਭਿਆਸੀ, ਜਪਜੀ ਸਾਹਿਬ ਦਾ ਪਾਠ ਕਰੀ, ਗੁਰੂ ਨਾਨਕ ਸਾਹਿਬ ਤੇਰੇ ਤੇ ਬਖਸ਼ਿਸ਼ ਕਰਨਗੇ। ਆਰਾ ਸੀਸ ਤੇ ਰੱਖਿਆ ਗਿਆ, ਆਰੇ ਨਾਲ ਸਰੀਰ ਚੀਰਿਆ ਜਾ ਰਿਹਾ, ਜਪਜੀ ਸਾਹਿਬ ਦਾ ਪਾਠ ਗੁਰਮੁਖ ਪਿਆਰਾ ਭਾਈ ਮਤੀ ਦਾਸ ਨੇ ਆਰੰਭ ਕਰ ਦਿੱਤਾ ਹੈ। ਇਹ ਵੇਖੋ ਗੁਰਬਾਣੀ ਵਿੱਚ ਜਿਹੜੀ ਜਿਹੜੀ ਵੀ ਤੁਕ ਆਉਂਦੀ ਹੈ, ਗੁਰਸਿੱਖਾਂ ਨੇ ਪੂਰੀ ਕਰਕੇ ਵਿਖਾਲੀ ਹੈ। ਤੁਕ ਇਹ ਕਿਹੜੀ ਹੈ? ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਾਓ ਨਾ ਵਿਸਰਿਓ ਪਾਣੀ। ਮੀਨ ਪਕੜ, ਮੱਛੀ ਨੂੰ ਫੜ ਲਿਆ ਗਿਆ, ਮਾਈ ਗੀਰ ਨੇ ਮੱਛੀ ਨੂੰ ਫੜ ਲਿਆ, ਮੱਛੀ ਨੂੰ ਪਕੜ ਕੇ ਉਹਦੇ ਦੋ ਫਾੜੇ ਕਰ ਦਿੱਤੇ ਗਏ, ਦੋ ਫਾੜੇ ਕਰਕੇ ਫਿਰ ਛੋਟਾ ਛੋਟਾ ਕਰਕੇ ਉਹਨੂੰ ਉਹਦੀ ਸਾਧ ਸੰਗਤ ਜੀ ਉਹਦਾ ਬਣਾ ਲਿਆ ਹੈ, ਉਹਨੂੰ ਸਾਧ ਸੰਗਤ ਬਣਾਉਣ ਵਾਲੇ ਨੇ ਤੇ ਖਾਣ ਵਾਲੇ ਨੇ, ਚਿੱਥ ਚਿੱਥ ਕੇ ਖਾ ਲਿਆ, ਛਕ ਲਿਆ ਉਹਨੂੰ। ਪਰ ਗੁਰਮੁਖੋ, ਜਦੋਂ ਉਹਨੂੰ ਛਕਿਆ, ਪੋਹ ਦਾ ਠੱਕਾ ਵਗ ਰਿਹਾ, ਪਾਣੀ ਮੰਗ ਰਿਹਾ, ਇੰਨੀ ਠੰਡ ਹੈ ਉਹਦੇ ਚ ਪਾਣੀ ਮੰਗ ਰਿਹਾ। ਤਾਂ ਸਾਧ ਸੰਗਤ ਜੀ, ਕਿਸੇ ਨੇ ਪੁੱਛਿਆ ਵੀ ਤੂੰ ਪਾਣੀ ਕਿਉਂ ਪੀਂਦਾ? ਕਹਿੰਦਾ ਮਖੌਲ ਹੈ, ਮੈਂ ਮੱਛੀ ਖਾਧੀ ਹੈ, ਕਿਉਂਕਿ ਮੱਛੀ ਚਿੱਥ ਕੇ ਅੰਦਰ ਭੋਜਨ ਵੀ ਹੋ ਗਿਆ, ਫੇਰ ਵੀ ਗੁਰਮੁਖੋ ਮੱਛੀ ਨੇ ਪਾਣੀ ਨਾਲੋਂ ਪਿਆਰ ਨਹੀਂ ਜੇ ਛੱਡੇ। ਇਹ ਇੱਕ ਦ੍ਰਿਸ਼ਟਾਂਤ ਹੈ ਗੁਰਬਾਣੀ ਵਿੱਚ। ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਾਓ ਨਾ ਵਿਸਰਿਓ ਪਾਣੀ। ਜੇ ਮੱਛੀ ਨੇ ਸਾਰ ਸੰਗਤ ਖੰਡ ਖੰਡ ਕਰਕੇ ਭੋਜਨ ਕਰ ਲਿਆ, ਮੱਛੀ ਦਾ ਉਸ ਖਾਣ ਵਾਲੇ ਨੇ, ਤੇ ਫੇਰ ਵੀ ਪਾਣੀ ਦੀ ਪ੍ਰੀਤੀ ਨਹੀਂ ਛੱਡੀ। ਪਰ ਗੁਰਮੁਖੋ, ਇਸੇ ਤਰ੍ਹਾਂ ਹੀ ਭਾਈ ਮਤੀ ਦਾਸ ਦੀ ਦੇ ਸਰੀਰ ਦੇ ਪਕੜਿਆ ਗਿਆ, ਭਾਵ ਕੇ ਮੀਨ ਪਕੜੇ ਪਕੜ ਲਿਆ ਗਿਆ ਤੇ ਫਾੜੇ ਦੋ ਕਰ ਦਿੱਤੇ ਗਏ। ਆਰੰਭ ਜਦੋਂ ਹੋਇਆ, ਸਾਧ ਸੰਗਤ ਤਾਰੇ ਨਾਲ ਤਨ ਚੀਰਨ ਲੱਗਾ, ਜਪਜੀ ਸਾਹਿਬ ਦਾ ਪਾਠ ਆਰੰਭ ਹੈ, ਜਬਾਨ ਵੀ ਦੋ ਟੋਟੇ ਹੋ ਗਈ ਜੇ, ਪਰ ਸਤਿਗੁਰੂ ਦੀ ਕਿਰਪਾ ਹੈ, ਰਹਿਮਤ ਹੈ, ਇਹ ਗੁਰਸਿੱਖ ਦਾ ਜੀਵਨ ਹੈ ਗੁਰਮੁਖੋ। ਜੇ ਮੱਛੀ ਨੇ ਪਾਣੀ ਨਾਲੋਂ ਮੋਹ ਨਹੀਂ ਛੱਡਿਆ, ਗੁਰਸਿੱਖ ਨੇ ਬਾਣੀ ਨਾਲੋਂ ਮੋਹ ਨਹੀਂ ਛੱਡਿਆ, ਸਤਿਗੁਰ ਦੀ ਐਸੀ ਕਿਰਪਾ। ਦੋ ਫਾੜੇ ਹੋ ਗਏ, ਪੰਜ ਪ੍ਰਵਾਨ ਪੰਜ ਪ੍ਰਧਾਨ ਤੱਕ ਪੌੜੀ ਆਈ ਜੇ, ਪਰ ਦੂਜੇ ਦੋਵਾਂ ਫਾੜਿਆਂ ਵਿੱਚੋਂ ਉਹਨਾਂ ਚਿਰ ਗੁਰਬਾਣੀ ਦੀ ਆਵਾਜ਼ ਆਉਣੋਂ ਨਹੀਂ ਹਟੀ, ਜਿੰਨਾ ਚਿਰ ਜਪਜੀ ਸਾਹਿਬ ਸਮਾਪਤ ਨਹੀਂ ਹੋ ਗਿਆ। ਇਹ ਹੈ ਗੁਰਮੁਖੋ ਗੁਰਸਿੱਖੀ, ਇਹ ਹੈ ਗੁਰਮੁਖੋ ਗੁਰਬਾਣੀ ਦੇ ਨਾਲ ਪਿਆਰ। ਆਪਾਂ ਥੋੜਾ ਜਿਹਾ ਵਿਚਾਰ ਕਰਨੀ, ਸਾਡਾ ਕਿੰਨਾ ਕੁ ਪਿਆਰ ਹੈ, ਅਸੀਂ ਗੁਰਸਿੱਖੀ ਦੇ ਵਿੱਚ ਕਿੰਨਾ ਕੁ ਪ੍ਰਪੱਕ ਹਾਂ। ਸੋ ਸਾਧ ਸੰਗਤ ਜੀ, ਜੋ ਪੰਚਮ ਪਾਤਸ਼ਾਹ ਨੇ ਇਮਤਿਹਾਨ ਭਾਵ ਕੇ ਰਿਜ਼ਲਟ ਦੱਸਿਆ ਸੀ, ਆਪ ਪ੍ਰੈਕਟੀਕਲ ਕਰਕੇ ਵਿਖਾਇਆ ਸੀ, ਨੌਵੇਂ ਸਰੂਪ ਦੇ ਵਿੱਚ ਮਤੀ ਦਾਸ ਜੀ ਦਾ ਤਨ ਆਰੇ ਨਾਲ ਚੀਰਿਆ ਗਿਆ, ਗੁਰਬਾਣੀ ਸਾਧ ਸੰਗਤ ਉਹ ਸਦਾ ਪੜ੍ਹ ਰਿਹਾ। ਫੇਰ ਸਾਧ ਸੰਗਤ ਜੀ ਦਿਆਲਾ ਜੀ ਆ ਗਏ, ਔਰੰਗਜ਼ੇਬ ਦੇ ਕੋਲ ਗਏ, ਔਰੰਗਜ਼ੇਬ ਨੂੰ ਲੈ ਕੇ ਗਏ ਉਹਦੇ ਕੋਲ, ਤੇ ਔਰੰਗਜ਼ੇਬ ਕਹਿੰਦਾ, ਗੁਰਸਿੱਖਾ ਤੂੰ ਭਾਈ ਨੌਜਵਾਨ ਹੈ, ਭਾਈ ਮਤੀ ਦਾਸ ਵੀ 25 ਸਾਲ ਦੀ ਉਮਰ ਸੀ, ਭਾਈ ਦਿਆਲਾ ਜੀ ਵੀ ਚੜ੍ਹਦੀ ਜਵਾਨੀ 25 ਸਾਲ ਦੀ ਉਮਰ, 26 ਸਾਲ ਦੀ ਜੋ ਇਤਿਹਾਸ ਵਿੱਚ ਜਿਸ ਤਰ੍ਹਾਂ ਆਉਂਦਾ, ਚੜ੍ਹਦੀ ਜਵਾਨੀ ਵਿੱਚ ਸਨ। ਕਹਿੰਦੇ ਤੇਰੇ ਗੁਰਸਿੱਖਾ ਤੇਰੀ ਜਵਾਨੀ ਤੇ ਮੈਨੂੰ ਤਰਸ ਆਉਂਦਾ ਏ, ਇਸੇ ਤਰ੍ਹਾਂ ਤੂੰ ਮੁਸਲਮਾਨ ਬਣ ਜਾ, ਅਜੇ ਤੂੰ ਕੁਝ ਸਮਾਂ ਜਿਹੜਾ ਸਾਰੀ ਜ਼ਿੰਦਗੀ ਦਾ ਕੁਝ ਵੇਖਿਆ ਹੀ ਨਹੀਂ। ਕਹਿੰਦਾ ਭਾਈ ਔਰੰਗਜ਼ੇਬ, ਮੈਨੂੰ ਰੰਗ ਜਿਹੜਾ ਹੈ ਗੁਰਸਿੱਖੀ ਦਾ ਚੜ੍ਹ ਚੁੱਕਾ, ਸਿੱਖੀ ਦਾ ਰੰਗ ਚੜ੍ਹ ਚੁੱਕਾ ਏ, ਜੇ ਤੇਰੇ ਚ ਹਿੰਮਤ ਆ ਤੇ ਲਾ ਕੇ ਵਿਖਾ। ਇਹ ਗੁਰਸਿੱਖ ਨੇ ਚੈਲੰਜ ਕਰ ਦਿੱਤਾ। ਜਦੋਂ ਚੈਲੰਜ ਕੀਤਾ ਹੈ ਤੇ ਔਰੰਗਜ਼ੇਬ ਕਹਿੰਦਾ, ਫਿਰ ਰੰਗ ਤਾਂ ਫਿਰ ਉਬਾਲ ਕੇ ਲੈਂਦਾ ਹੁੰਦਾ, ਕਹਿੰਦੇ ਫਿਰ ਇਹਨੂੰ ਦੇਗ ਦੇ ਵਿੱਚ ਉਬਾਲਣ ਦਾ ਹੁਕਮ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ, ਗੁਰਸਿੱਖਾ ਇਹ ਝੂਠੀ ਸਰਕਾਰ ਨੇ ਕੀ ਫਤਵਾ ਲਾਇਆ? ਮਹਾਰਾਜ ਜੀ, ਦੇਗ ਚ ਉਬਾਲਣ ਦਾ ਲਾਇਆ, ਕਹਿੰਦੇ ਗੁਰਸਿੱਖਾ ਤੈਨੂੰ ਕੱਢ ਦਈਏ ਇੱਥੋਂ, ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸਤਿਗੁਰ ਸਮਰੱਥ ਸਨ ਤੇ ਗੁਰੂ ਸਾਹਿਬ ਨੇ ਇਹਨੂੰ ਧਿਆਨ ਲਿਆ ਸਿੱਖੀ ਦਾ ਸਾਹਸ, ਕਸੌਟੀ ਬੜੀ ਲੱਗੀ ਜੇ ਤਾਂ ਸਾਨੂੰ ਸਿੱਖੀ ਮਿਲੀ, ਜੇ ਐਵੇਂ ਸਿੱਖੀ ਨਹੀਂ ਮਿਲੀ। ਅਸੀਂ ਗੁਰਸਿੱਖੀ ਤੋਂ ਜਿਹੜੇ ਪਾਸੇ ਜਾ ਰਹੇ, ਜਿਹੜਾ ਧਿਆਨ ਨਾਲ ਆਪਾਂ ਵਿਚਾਰ ਕਰਨੀ ਹੈ। ਜਦੋਂ ਇਹ ਗੱਲ ਹੋਈ ਤੇ ਉਸ ਵਕਤ ਸਾਹਿਬ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਦਿਆਲਾ ਜੀ, ਭਾਈ ਦਿਆਲਾ, ਤੂੰ ਭਾਈ ਸਤਿਗੁਰ ਦੀ ਰਹਿਮਤ ਸੁਖਮਨੀ ਸਾਹਿਬ ਦਾ ਅਭਿਆਸੀ ਹੈ, ਸੁਖਮਨੀ ਸਾਹਿਬ ਦਾ ਤੂੰ ਪਾਠ ਤੈਨੂੰ ਕੰਠ ਹੈ, ਹਾਂ ਸਤਿਗੁਰੂ ਦੀ ਕਿਰਪਾ ਆਪ ਜੀ ਦੀ, ਚੰਗਾ ਫਿਰ ਸੁਖਮਨੀ ਸਾਹਿਬ ਦਾ ਪਾਠ ਕਰੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੇ ਤੇ ਬਖਸ਼ਿਸ਼ ਕਰਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਿਹੜਾ ਵਚਨ ਕੀਤਾ, ਤਪਤ ਮਾਹੇ ਠਾਂਡ ਵਰਤਾਈ, ਅੰਧ ਭਇਆ ਦੁੱਖ ਨਾਠੇ ਭਾਈ, ਐਸੀ ਸਤਿਗੁਰ ਦੀ ਬਖਸ਼ਿਸ਼ ਹੋਈ ਹੈ, ਦੇਗ ਉਬਾਲੇ ਖਾ ਰਹੀ ਹੈ, ਉਹਦੇ ਵਿੱਚ ਚੌਂਕੜਾ ਮਾਰ ਕੇ ਗੁਰੂ ਦਾ ਸਿੱਖ ਬਹਿ ਗਿਆ, ਨਾ ਸੀ ਨਾ ਹਾਏ, ਸੁਖਮਨੀ ਸਾਹਿਬ ਦਾ ਪਾਠ ਆਰੰਭ ਜੇ। ਜਦੋਂ ਆਰੰਭ ਕਿਹਾ, ਜਿਸ ਤਰ੍ਹਾਂ ਮੱਛੀ ਦਾ ਆਉਂਦਾ ਹੈ ਨਾ ਪ੍ਰਮਾਣ, ਰਾਂਗ ਕੀ ਉਹ ਬਹੁ ਬਾਨੀ ਬੋੜੇ ਤਰ੍ਹਾਂ ਨਾਲ ਰਿੰਨਿਆ ਗਿਆ, ਭਾਈ ਦਿਆਲਾ ਜੀ ਨੂੰ ਸਾਧ ਸੰਗ ਉੱਬਲ ਦੀ ਦੇਗ ਵਿੱਚ ਬਿਠਾ ਕੇ ਰਿੰਨਣਾ ਸ਼ੁਰੂ ਕਰ ਦਿੱਤਾ, ਚਰਬੀ ਢਲ ਗਈ ਜੇ, ਹੱਡੀਆਂ ਖੜਕਣ ਲੱਗ ਗਈਆਂ। ਪਰ ਗੁਰਮੁਖ, ਜਿੰਨਾ ਚਿਰ ਸੁਖਮਨੀ ਸਾਹਿਬ ਦਾ ਪਾਠ ਸਮਾਪਤ ਨਹੀਂ ਹੋਇਆ, ਉਹਨਾਂ ਚਿਰ ਦੇਗ ਚੋਂ ਆਵਾਜ਼ ਆਉਣੋਂ ਨਹੀਂ ਹਟੀ। ਇਹ ਗੁਰਸਿੱਖ ਦਾ ਅਮਲੀ ਜੀਵਨ ਹੈ, ਅਮਲੀ ਜੀਵਨ ਇਹ ਗੁਰਸਿੱਖੀ ਹੈ, ਜੋ ਗੁਰੂ ਸਤਿਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਪਾ ਕੇ ਆਪ ਉੱਬਲਦੀ ਦੇਗ ਵਿੱਚ ਵੀ ਬੈਠੇ ਸਨ ਤੇ ਨਾਵੇਂ ਸਰੂਪ ਤੱਕ ਸਾਧ ਸੰਗਤ ਸਿੱਖੀ ਇੰਨੀ ਪਰਪੱਕ ਹੋ ਗਈ ਹੈ। ਪਰ ਅੱਜ ਸਿੱਖੀ ਕਿੱਧਰ ਨੂੰ ਜਾ ਰਹੀ ਹੈ, ਅੱਜ ਦੀ ਵਿਚਾਰ ਕਰੀਏ ਆਪਾਂ, ਅੱਜ ਅਸੀਂ ਕਿੱਧਰ ਨੂੰ ਜਾ ਰਹੇ? ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹੜੀ ਸ਼ਹਾਦਤ ਪਾਈ ਹੈ, ਉਸ ਸ਼ਹਾਦਤ ਦੇ ਬਾਰੇ ਕਦੀ ਵਿਚਾਰ ਕੀਤਾ? ਜੋ ਨਾਵੇਂ ਪਾਤਸ਼ਾਹ ਜੀ ਨੇ ਫਿਰ ਸਤੀ ਰਾਮ ਜੀ ਨੂੰ ਰੂੰ ਦੇ ਨਾਲ ਵਲੇਟ ਕੇ ਸਾੜ ਦਿੱਤਾ ਗਿਆ, ਵੀ ਇਹਦਾ ਨਾਂ ਹੀ ਸਤੀ ਰਾਮ ਹੈ, ਇਹਨੇ ਭਲਾ ਸਤੀ ਹੁੰਦਾ? ਉਹ ਵਾਹਿਗੁਰੂ ਵਾਹਿਗੁਰੂ ਕਰਦਾ ਗੁਰੂ ਦਾ ਸਿੱਖ, ਇਸੇ ਤਰ੍ਹਾਂ ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਾਉ ਨਾ ਵਿਸਰਿਓ ਪਾਣੀ, ਫਾਂਕਿਆ ਦੋ ਫਾੜੇ ਦਿਆਲਾ ਜੀ ਮਤੀ ਦਾਸ ਜੀ ਦੇ ਕੀਤੇ ਗਏ। ਇੱਧਰ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟਿਆ ਗਿਆ, ਲਾਹੌਰ ਦਾ ਸੂਬਾ ਕਹਿ ਰਿਹਾ ਬੰਦ ਬੰਦ ਕੱਟ ਦਿਓ ਭਾਈ ਮਨੀ ਸਿੰਘ ਦਾ। ਜਦੋਂ ਜਲਾਦ ਗੁੱਟ ਤੇ ਸਾਧ ਸੰਗਤ ਵਾਰ ਕਰਨ ਲੱਗਾ, ਨਹੀਂ ਤੂੰ ਨਾ ਫਰਮਾਨ ਆਪਣੇ ਮਾਲਕ ਦਾ, ਤਿੰਨ ਬੰਦ ਛੱਡ ਗਿਆ। ਇਹ ਸਿੱਖੀ ਹੈ, ਅੰਮ੍ਰਿਤ ਦੀ ਸ਼ਕਤੀ ਹੈ, ਇਹ ਗੁਰੂ ਦੇ ਪੂਰਨ ਸਿੱਖਾਂ ਦਾ ਜੀਵਨ ਹੈ, ਜਿਹਦੇ ਬਾਰੇ ਆਪਾਂ ਵਿਚਾਰ ਕਰੀਏ ਤੇ ਸ਼ਾਇਦ ਸਾਡੇ ਅੰਦਰ ਵੀ ਕੋਈ ਰੰਗ ਲੱਗ ਜਾਏ ਮਾੜਾ ਮੋਟਾ, ਅਸੀਂ ਵੀ ਗੁਰੂ ਦੇ ਸਿੱਖ ਬਣ ਜਾਈਏ ਤੇ ਦਾਸ ਦਾ ਪ੍ਰਚਾਰ ਕੀਤਾ ਵੀ ਸਫਲਾ ਹੋ ਜਾਵੇ। ਸੋ ਮੇਰਾ ਕਹਿਣ ਦਾ ਭਾਵ ਹੈ, ਜਦੋਂ ਉਸ ਭਾਈ ਮਤੀ ਮਨੀ ਸਿੰਘ ਜੀ ਨੂੰ ਇਹ ਗੱਲ ਕਹੀ ਹੈ, ਸਾਧ ਸੰਗਤ ਸ਼ਹੀਦ ਬਲਾਸ ਪੜ੍ਹ ਕੇ ਵੇਖੋ, ਬਦਕਿਸਮਤੀ ਅਸੀਂ ਇਤਿਹਾਸ ਨਾਲੋਂ ਟੁੱਟ ਗਏ, ਇਤਿਹਾਸ ਪੜ੍ਹਨ ਵੱਲ ਸਾਡਾ ਕੋਈ ਧਿਆਨ ਨਹੀਂ ਜੇ, ਗੁਰਸਿੱਖੀ ਜੇ ਸਤਿਗੁਰ ਕਿਰਪਾ ਦੀ ਬਖਸ਼ਿਸ਼ ਦੇ ਨਾਲ ਗੁਰਸਿੱਖੀ ਜੇ ਪ੍ਰਪੱਕ ਰਹਿਣਾ ਚਾਹੁੰਦੇ, ਗੁਰਸਿੱਖੋ ਆਪਣਾ ਇਤਿਹਾਸ ਪੜ੍ਹੀਏ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਗਵਾ ਬਹਿੰਦੀਆਂ, ਉਹ ਕੌਮਾਂ ਹੀ ਖਤਮ ਹੋ ਜਾਇਆ ਕਰਦੀਆਂ। ਪਰ ਗੁਰਮੁਖੋ, ਬੜੇ ਤਕੜੇ ਯਤਨ ਕੀਤੇ ਜਾ ਰਹੇ ਸਿੱਖ ਕੌਮ ਨੂੰ ਖਤਮ ਕਰਨ ਦੇ, ਆਪਾਂ ਥੋੜ੍ਹਾ ਜਿਹਾ ਧਿਆਨ ਰੱਖੀਏ, ਸਿੱਖਾਂ ਦੇ ਘਰ ਜਨਮ ਲਿਆ, ਅਸੀਂ ਗੁਰਸਿੱਖ ਬਣਨ ਦਾ ਜ਼ਰਾ ਯਤਨ ਕਰੀਏ। ਕਿਉਂਕਿ ਜਿਨ੍ਹਾਂ ਗੁਰਸਿੱਖਾਂ ਨੇ ਏਡੀਆਂ ਏਡੀਆਂ ਕੁਰਬਾਨੀਆਂ ਕੀਤੀਆਂ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਦਿੱਤਾ ਗਿਆ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ ਭਾਈ ਮਨੀ ਸਿੰਘ ਜੀ ਨੇ, ਸ਼ਹੀਦ ਬਲਾਸ ਪੜ੍ਹ ਕੇ ਵੇਖੋ, ਅੱਠ ਅਸ਼ਟਪਦੀਆਂ ਜਦੋਂ ਕਰ ਲਈਆਂ ਨਾ, ਟੋਟੇ ਟੋਟੇ ਕਰਕੇ ਟੋਕਰੇ 'ਚ ਪਾ ਦਿੱਤਾ ਹੈ ਜਲਾਦ ਨੇ। ਐਸੀ ਸਾਧ ਸੰਗਤ ਗੁਰਬਾਣੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਇੱਕ ਤੁਕ ਗੁਰੂ ਦੇ ਸਿੱਖਾਂ ਨੇ ਸਫਲੀ ਕਰਕੇ ਵਿਖਾਲ ਦਿੱਤੀ। ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਾਉ ਨਾ ਵਿਸਰਿਓ ਪਾਣੀ। ਅੱਠ ਅਸ਼ਟਪਦੀਆਂ ਪੜੀਆਂ, ਸਰੀਰ ਟੋਟੇ ਟੋਟੇ ਕਰਕੇ ਸਾਧ ਸੰਗਤ ਉੱਥੇ ਟੋਕਰੀ 'ਚ ਰੱਖ ਦਿੱਤਾ ਹੈ, ਬਾਕੀ 16 ਅਸ਼ਟਪਦੀਆਂ ਦਾ ਜਾਪ, ਉਹ ਟੁਕੜੇ ਟੁਕੜੇ 'ਚੋਂ ਆਵਾਜ਼ ਆਈ, ਟੁਕੜੇ ਟੁਕੜੇ 'ਚੋਂ। ਇਹ ਸਿੱਖੀ ਹੈ, ਇਹਨੂੰ ਸਿੱਖੀ ਕਹਿੰਦੇ। ਅਸੀਂ ਕਹਿਣ ਨੂੰ ਕਹਿ ਦਿੰਦੇ ਅਸੀਂ ਸਿੱਖ ਹਾਂ, ਅਸੀਂ ਕਹਿਣ ਨੂੰ ਕਹਿ ਦਿੰਦੇ ਅਸੀਂ ਗੁਰੂ ਦੇ ਸਿੱਖ ਬਣ ਗਏ ਹਾਂ, ਇਹ ਸਾਧ ਸੰਗਤ, ਇਹਨੂੰ ਸਿੱਖੀ ਕਿਹਾ ਜਾਂਦਾ ਹੈ। ਕਿੰਨਾ ਕੁ ਭਰੋਸਾ ਗੁਰੂ 'ਤੇ ਹੋਵੇਗਾ? ਜੇ ਭਾਈ ਸਾਧ ਸੰਗਤ ਵਿਧੀ ਚੰਦ ਜੀ ਦਸ਼ਾਲੇ ਪੱਟੀਓਂ ਲੈਣ ਗਏ, ਚਾਰ ਸਫੇਰੇ ਘੇਰਾ ਪੈ ਗਿਆ ਤੇ ਉਹ ਪਠਿਆਰ ਨੂੰ ਇਹ ਗੱਲ ਕਹੀ, ਮੈਂ ਇੱਥੇ ਕੋਈ ਜਗ੍ਹਾ ਹੈਗੀ, ਕੁਝ ਚਿਰ ਮੈਂ ਪਾਸੇ ਲੁਕ ਜਾਵਾਂ ਤੇ ਇਹ ਤੂੰ ਮੈਂ ਪਾ ਇਹ ਚਲੇ ਜਾਣਗੀ, ਪੁਲਿਸ ਚਲੇ ਜਾਵੇਗੀ, ਮੈਂ ਫਿਰ ਚਲੇ ਜਾਵਾਂਗਾ। ਕਹਿੰਦਾ ਤੂੰ ਤੇ ਗੁਰੂ ਦਾ ਸਿੱਖ ਆ, ਭੱਠ ਵੇਖ ਕਿੱਡਾ ਵੱਡਾ, ਆ ਭੱਠ ਦੇ ਵਿੱਚ ਹੀ ਤੂੰ ਬਹਿ ਜਾ, ਗੁਰੂ ਦਾ ਸਿੱਖ ਉਹ ਧੰਨ ਸਿੱਖੀ, ਧੰਨ ਮੇਰਾ ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਉਹ ਗੁਰੂ ਵੀ ਇਹੋ ਜਿਹਾ ਹੋਣਾ ਚਾਹੀਦਾ, ਸਿੱਖ ਵੀ ਬਾਬੇ ਵਿਧੀ ਚੰਦ ਵਰਗਾ ਹੋਣਾ ਚਾਹੀਦਾ, ਜਿਹਨੇ ਇਹ ਬਚਨ ਕਹਿ ਦਿੱਤਾ ਹੈ ਕਿ ਬਚਨ ਕਰਦੇ ਆ ਤਪਤ ਮਾਏ ਠਾਂਡ ਵਰਤਾਈ ਇਹਨੂੰ ਤਾਂ ਭਇਆ ਦੁੱਖ ਨਾਠੇ ਪਾਈ, ਜੋ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਿਆ ਆਪਣੇ ਅੱਖਾਂ ਦੇ ਸਾਹਮਣੇ ਵੇਖਿਆ ਸੀ, ਐਸਾ ਗੁਰਸਿੱਖ ਐਸੀ ਪਰਪੱਕ ਜੀਵਨ ਵਾਲਾ ਚੌਂਕੜਾ ਮਾਰ ਕੇ ਮੱਚਦੇ ਭੱਠ ਦੇ ਵਿੱਚ ਗੁਰੂ ਦਾ ਸਿੱਖ ਬਹਿ ਗਿਆ, ਅੱਗ ਨਹੀਂ ਸਾੜ ਸਕੀ। ਉਹਨੇ ਉਤਲੇ ਪਾਸੇ ਸਾਧ ਸਿੰਘ ਕੜਾਇਆ ਰੱਖ ਦਿੱਤਾ ਜੀ, ਨਿਰਾਲੇ ਜੀ ਕਰਮਾ ਸਾਧ ਸੰਗਤ ਜੀ, ਲੁਕਣ ਦੀ ਜਗ੍ਹਾ ਉਹ ਵੀ ਨਿਰਾਲੀ ਜੀ ਗੁਰਸਿੱਖਾਂ ਦੀ ਹੈ, ਵੇਖ ਲਓ ਅੱਗ ਦੇ ਵਿੱਚ ਹੀ ਬਹਿ ਗਿਆ ਗੁਰੂ ਦਾ ਸਿੱਖ। ਐਸਾ ਗੁਰਸਿੱਖੀ ਇਹਨੂੰ ਕਹਿੰਦੇ ਗੁਰਸਿੱਖੀ। ਅੱਜ ਵੀ ਭੱਠ ਸਾਹਿਬ ਗੁਰਦੁਆਰਾ ਪੱਟੀ ਜਾ ਕੇ ਕਿਤੇ ਵੇਖ ਲਿਆ ਜੀ, ਕਿਤੇ ਇਹਨਾਂ ਕਿਉਂ ਗਿਆਨੀ ਐਵੇਂ ਕਹੀ ਜਾਂਦਾ ਪਤਾ ਨਹੀਂ ਸਿੱਖੀ ਵੱਲ ਮੋੜਨ ਵਾਸਤੇ ਨਹੀਂ। ਗੁਰਸਿੱਖੋ ਜਿਹੜੀ ਰਿਐਲਿਟੀ ਹੈ ਇਹ, ਜਾ ਕੇ ਦਰਸ਼ਨ ਕਰਿਓ, ਅਜੇ ਤੱਕ ਉਹ ਭੱਠ ਮੌਜੂਦ ਹੈ, ਭੱਠ ਸਾਹਿਬ ਗੁਰਦੁਆਰਾ ਬਹੁਤ ਤਕੜਾ ਭੱਠ। ਜੇ ਚੌਂਕੜਾ ਮਾਰ ਕੇ ਵਿੱਚ ਬਹਿ ਗਿਆ ਬਾਬਾ ਵਿਧੀ ਚੰਦ, ਇੱਧਰ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੁਝ ਇਤਿਹਾਸਕਾਰ ਕਹਿੰਦੇ ਭਾਈ ਡਰੌਲੀ ਕੀ ਸਤ ਭਾਈ ਕੀ ਡਰੌਲੀ ਸਨ ਗੁਰੂ ਹਰਗੋਬਿੰਦ ਸਾਹਿਬ। ਸਿੱਖਾਂ ਨੂੰ ਕਿਹਾ ਸਿੱਖੋ ਮੇਰਾ ਇਸ਼ਨਾਨ ਕਰਾਓ। ਉਹ ਗੁਰੂ ਐਸਾ ਹੈ ਸਾਧ ਸੰਗਤ ਜੀ, ਤਪ ਦੀ ਅੱਗ ਦੇ ਵਿੱਚੋਂ ਗੁਰੂ ਰੱਖ ਲੈਂਦਾ, ਤਪਤ ਮਾਏ ਠੰਡ ਵਰਤਾਈ ਅੰਧ ਭਇਆ ਦੁੱਖ ਨਾਠੇ ਭਾਈ, ਇਹੋ ਜਿਹੇ ਗੁਰੂ ਸਨ। ਤੇ ਇਹੋ ਜਿਹੇ ਗੁਰੂ ਨੂੰ ਛੱਡ ਕੇ ਸਾਧ ਸੰਗਤ ਸਾਚਾ ਸਤਿਗੁਰ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਸੱਚੇ ਸਤਿਗੁਰ ਨੂੰ ਛੱਡ ਕੇ ਕਿੱਧਰ ਤੁਰੇ ਫਿਰਦੇ ਹਾਂ ਅਸੀਂ। ਇਹੋ ਜਿਹਾ ਗੁਰੂ ਸਾਡਾ ਸਾਧ ਸੰਗਤ ਜੀ ਆਪ ਇਸ਼ਨਾਨ ਕਰ ਰਹੇ ਹਨ। ਤੇ ਸਾਧ ਸੰਗਤ ਜਿੰਨਾ ਚਿਰ ਭੱਠ ਦੇ ਵਿੱਚ ਬੈਠਾ ਵਿਧੀ ਚੰਦ, ਜਦੋਂ ਉਹ ਰਗੜਾ ਉੱਤੇ ਮਾਰਦਾ ਨਾ ਛੋਲਿਆਂ ਦੇ ਦਾਣੇ ਭੁੰਨਦਾ ਹੈ, ਤੇ ਉਦੋਂ ਉਹਨੂੰ ਐਂ ਪ੍ਰਤੀਤ ਹੋ ਰਿਹਾ ਉੱਤੋਂ ਬੱਦਲ ਗੱਜ ਰਿਹਾ, ਜਦੋਂ ਝੁਲਕਾ ਡਾਉਂਦਾ ਐਂ ਪ੍ਰਤੀਤ ਹੋ ਰਿਹਾ ਮੋਹਲੇ ਧਾਰ ਮੀਂਹ ਪੈ ਰਿਹਾ। ਇਹ ਗੁਰੂ ਦਾ ਸਿੱਖ ਦੀ ਅਵਸਥਾ ਹੈ। ਗੁਰੂ ਦਾ ਸਿੱਖ ਜਿਹੜਾ ਗੁਰੂ ਦੇ ਉੱਤੇ ਇੰਨਾ ਭਰੋਸਾ ਰੱਖਦਾ ਹੈ, ਜੇ ਭਰੋਸਾ ਹੋਵੇਗਾ ਤਾਂ ਹੀ ਤਾਂ ਭੱਠ 'ਚ ਮਾਰੇਗਾ ਨਾ ਛਾਲ, ਤੇ ਜੇ ਭਰੋਸਾ ਹੀ ਨਹੀਂ ਤੇ ਫਿਰ ਤੇ ਸਾਧ ਸੰਗਤ ਸੂਈ ਲੱਗਦੀ ਹੈ, ਤੜਫੜ ਲੱਗ ਪੈਂਦਾ ਹੈ ਮਨੁੱਖ। ਇਹ ਇੱਕ ਗੁਰਸਿੱਖ ਦੇ ਬਰਾਬਰ ਨਹੀਂ, ਜੇ ਦੁਨੀਆਂ ਦੇ ਜਿੰਨੇ ਪੀਰ ਪੈਗੰਬਰ ਔਲੀ, ਇੱਕ ਗੁਰਸਿੱਖ ਦੇ ਵੀ ਬਰਾਬਰ ਨਹੀਂ। ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ ਜੇ ਸਿੱਖੀ ਪੜ੍ਹਨੀ ਹੈ। ਭਾਈ ਗੁਰਦਾਸ ਜੀ ਕਹਿੰਦੇ ਆ ਕਰੋੜਾਂ ਹੀ ਬਰਮਾ, ਕਰੋੜਾਂ ਵਿਸ਼ਨੂੰ ਤੇ ਕਰੋੜਾਂ ਸ਼ਿਵ, ਇੱਕ ਸਿੱਖ ਦੇ ਰੋਮ ਦੇ ਬਰਾਬਰ ਨਹੀਂ। ਜੇ ਰੋਮ ਦੇ ਬਰਾਬਰ ਸਿੱਖੀ ਏਡੀ ਵੱਡੀ ਏਡੀ ਮਾਨ, ਜੇ ਬਦਕਿਸਮਤੀ ਸਿੱਖੀ ਨੂੰ ਛੱਡ ਕੇ ਕਿੱਧਰ ਤੁਰੇ ਜਾਂਦੇ ਗੁਰਸਿੱਖੋ। ਸਾਡਾ ਭਾਵ ਕਿ ਸਾਡਾ ਜੀਵਨ ਕਿਸ ਤਰ੍ਹਾਂ ਦਾ, ਗੁਰਦੁਆਰੇ ਬੜੇ ਬੜੇ ਵਧੀਆ ਬਣਾਈ ਜਾ ਰਹੇ ਹਾਂ ਗੁਰਮੁਖੋ, ਆਹ ਤੇ ਸਾਰੇ ਕਮੇਟੀਆਂ ਵਾਲੇ ਬੁਰਧ ਹੋ ਗਿਆ, ਨੌਜਵਾਨ ਕਿਹੜਾ ਰਹਿ ਗਿਆ ਸਾਡੇ ਕੋਲ ਜਿਹੜਾ ਗੁਰਦੁਆਰਿਆਂ ਨੂੰ ਸਾਂਭੇਗਾ। ਸਿੱਖੀ ਕਿੱਧਰ ਗਈ ਹੈ ਗੁਰਮੁਖੋ? ਜਿਹੜੀ ਇਹ ਇਤਿਹਾਸ ਅਸੀਂ ਪੜ੍ਹੀਏ ਸਾਨੂੰ ਪਤਾ ਲੱਗੇਗਾ ਸਿੱਖੀ ਹੈ ਕੀ ਚੀਜ਼। ਬਾਬਾ ਵਿਧੀ ਚੰਦ ਸੂਰਮਾ ਜਦੋਂ ਬਾਹਰ ਨਿਕਲਿਆ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਸੰਗਤਾਂ ਨੂੰ ਆਪਣਾ ਪਿੰਡਾ ਦਿਖਾਇਆ, ਛਾਲੇ ਪਏ ਹੋਏ, ਉਹਦੀ ਸਾਰੀ ਸਾਧਸੰਗ ਤਪਸ਼ ਆਪਣੇ ਸਰੀਰ ਤੇ ਝੱਲੀ, ਮੇਰਾ ਐਸਾ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ। ਇਹੋ ਜਿਹੇ ਗੁਰੂ ਗੁਰੂ ਅਰਜਨ ਦੇਵ ਜਿਹੜੇ ਤੱਤੀ ਤਵੀ ਤੇ ਬਹਿ ਕੇ ਵੀ ਇਹ ਬਚਨ ਕਹਿ ਦਿੰਦੇ ਆ, ਨਾ ਕੋ ਮੇਰਾ ਦੁਸ਼ਮਣ ਰਹੇ ਨਾ ਹਮ ਕਿਸ ਕੇ ਬੈਰਾਈ, ਬ੍ਰਹਮ ਪਸਾਰ ਪਸਾਰੇ ਉਹ ਭੀਤਰ, ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ। ਦਸਮ ਪਾਤਸ਼ਾਹ ਤੱਕ ਗੁਰਮੁਖੋ ਸਤਿਗੁਰੂ ਕਲਗੀਧਰ ਪਿਤਾ ਨੇ ਉਸ ਜਗ੍ਹਾ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਆਇਆ, ਜਿੱਥੇ ਸੀਸਗੰਜ ਗੁਰਦੁਆਰਾ ਜਿੱਥੇ ਸੰਸਕਾਰ ਕੀਤਾ ਗਿਆ, ਦੁਨੀਆਂ ਦਾ ਕੋਈ ਗੁਰੂ ਇਹੋ ਜਿਹਾ ਹੋਵੇਗਾ? ਧੜ ਦਾ ਸੰਸਕਾਰ ਦਿੱਲੀ ਹੋਇਆ ਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਹੋਇਆ, ਦੁਨੀਆਂ ਤੇ ਕੋਈ ਹੋਵੇਗਾ ਇਹੋ ਜਿਹਾ? ਜੇ ਇਹ ਤਾਂ ਗੱਲ ਵੇਖੀਏ, ਗੁਰਮੁਖੋ ਇਬਰਾਹਿਮ ਜਿਹਨੂੰ ਕਹਿੰਦੇ ਆ ਪੈਗੰਬਰ ਮੁਸਲਮਾਨਾਂ ਦਾ ਮੰਨਿਆ ਗਿਆ ਪਹਿਲਾ ਅਕਾਲ ਪੁਰਖ ਨੇ, ਆਕਾਸ਼ਵਾਣੀ ਖੁਦਾ ਨੇ ਕੀਤੀ ਹੈ, ਉਹ ਕਹਿੰਦਾ ਮਹਾਰਾਜ ਮੈਂ ਕੁਝ ਭੇਟ ਕਰਨਾ ਚਾਹੁੰਦਾ ਆਪਦੇ ਚਰਨਾਂ 'ਚ, ਸਤਿਗੁਰੂ ਅਕਾਲ ਪੁਰਖ ਹੈ ਖੁਦਾਵੰਦ ਕਰੀਮ, ਮੈਂ ਕੀ ਭੇਟ ਕਰਾਂ? ਤੇ ਅਕਾਲ ਪੁਰਖ ਨੇ, ਖੁਦਾ ਨੇ ਕਿਹਾ ਹੈ ਕਿ ਤੂੰ ਜਿਹੜੀ ਸਭ ਤੋਂ ਪਿਆਰੀ ਚੀਜ਼ ਉਹ ਮੈਨੂੰ ਭੇਟਾ ਦੇ ਦੇ। ਉਹ ਕਹਿੰਦਾ ਫਿਰ ਸਭ ਤੋਂ ਪਿਆਰਾ ਤਾਂ ਇਸਮਾਇਲ ਮੇਰਾ ਪੁੱਤਰ ਹੀ ਹੈ। ਕਹਿੰਦੇ ਚੰਗਾ ਫਿਰ ਉਹਦੀ ਕੁਰਬਾਨੀ ਦੇ, ਤਾਂ ਤੂੰ ਭਾਈ ਮੈਂ ਖੁਸ਼ ਹੋਵਾਂਗਾ ਤੇਰੇ ਤੇ। ਗੁਰਮੁਖ ਉਹ ਪੈਗੰਬਰ ਮੰਨਿਆ ਗਿਆ ਸਾਧ ਸੰਗਤ ਜੀ, ਪਰ ਉਹ ਆਪਣੇ ਪੁੱਤਰ ਦੇ ਸਾਧ ਸੰਗਤ ਗਲੇ ਤੇ ਛੁਰੀ ਨਹੀਂ ਸੀ ਫੇਰ ਸਕਿਆ। ਪਰ ਇੱਧਰ ਸਾਡੀ ਮਾਂ ਹੈਰਾਨੀ ਦੀ ਹੁੰਦੀ, ਹੈਰਾਨੀ ਦੀ ਹੱਦ ਮੁੱਕ ਜਾਂਦੀ। ਉਧਰ ਪੈਗੰਬਰ ਹੈ, ਇੱਧਰ ਗੁਰਸਿੱਖ ਦੀ ਮਾਤਾ। ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਆਪਾਂ ਰੋਜ਼ ਅਰਦਾਸਾਂ ਕਰਦੇ ਹਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ, ਹੇ ਸਤਿਗੁਰ ਪਿਤਾ, ਜਿਨ੍ਹਾਂ ਮਾਈਆਂ ਬੀਬੀਆਂ ਨੇ ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਸਵਾ ਸਵਾ ਮਨ ਦੇ ਪੀਸਣ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਝਾੜ ਪਰੋ ਕੇ ਪਵਾਏ, ਧਰਮ ਨਹੀਂ ਹਾਰਿਆ, ਜਤ ਸੱਤ ਵਿੱਚ ਕਾਇਮ ਰਹੀਆਂ ਤਿੰਨਾਂ ਮੌਜੂਦਾ ਤੇ ਪ੍ਰਾਤਨ ਸਿੰਘ ਸਿੰਘਣੀਆਂ ਭੁਚੰਗੀਆਂ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਖਾਲਸਾ ਜੀ। ਇਹ ਸਤਿਗੁਰੂ ਉਹਨਾਂ ਦੀ ਆਪਾਂ ਮਾਈਆਂ ਦੀ ਮਾਤਾਵਾਂ ਦੀ ਅਰਦਾਸ ਕਰਦੇ ਹਾਂ। ਇੱਧਰ ਉਹ ਕਲਮਨੀ ਭਾਵ ਆਪਣੇ ਪੁੱਤਰ ਦੇ ਜਿਬਾ ਨਹੀਂ ਕਰ ਸਕਿਆ, ਉਹਦੇ ਧੌਣ ਦੇ ਉੱਤੇ ਛੁਰੀ ਨਹੀਂ ਫੇਰ ਸਕਿਆ, ਪਰ ਇੱਧਰ ਕੀ ਹੋਇਆ, ਸਾਡੀ ਮਾਤਾ ਜਲਾਦ ਖਲੋਤਾ ਹੈ ਸਾਹਮਣੇ ਹੱਸ ਰਿਹਾ, ਪੁੱਤਰ ਉਹਦੇ ਨੂੰ ਗੋਦੀ ਚੋਂ ਖਿੱਚ ਲਿਆ, ਦੁੱਧ ਚੁੰਘਦੇ ਨੂੰ ਖਿੱਚ ਕੇ ਸਾਧ ਸੰਗਤ ਜੀ ਉੱਪਰ ਸੁੱਟ ਦਿੱਤਾ ਹੈ, ਥੱਲੇ ਵਰਸ਼ਾ ਕੀਤਾ, ਵਰਛੇ ਦੇ ਟੰਗਿਆ ਗਿਆ, ਪਰੋ ਦਿੱਤਾ ਹੈ, ਫਿਰ ਉਹਨੂੰ ਸਾਧ ਦੇ ਸਾਹਮਣੇ ਚੀਰਿਆ ਗਿਆ, ਉਹਦਾ ਕਾਲਜਾ ਕੱਢ ਲਿਆ ਗਿਆ, ਕਾਲਜਾ ਕੱਢ ਕੇ ਆਂਦਰਾਂ ਦੀ ਇੱਕ ਸਾਧ ਸੰਗਤ ਮਾਲਾ ਬਣਾਈ ਗਈ, ਭਾਵ ਕੇ ਹਾਰ ਬਣਾ ਦਿੱਤਾ ਗਿਆ, ਉਸ ਮਾਤਾ ਦੇ ਗਲ ਵਿੱਚ ਪਾ ਦਿੱਤਾ ਗਿਆ। ਉਹ ਮਾਤਾ ਸਾਡੀ ਕੀ ਕਹਿੰਦੀ, ਸ਼ੁਕਰ ਅਕਲ ਕੀ ਧਰਕਤਾ, ਧੰਨ ਸਤਿਗੁਰੂ ਪਿਤਾ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਇਹ ਮੇਰੀ ਕੁੱਖ ਨੂੰ ਸਫਲਾ ਮੇਰਾ ਪੁੱਤ ਕਰ ਗਿਆ। ਉਹ ਜਲਾਦ ਕਹਿੰਦਾ ਵੀ ਹੁਣ ਵੀ ਤੇ ਤੂੰ ਮੰਨ ਜਾ, ਹੁਣ ਵੀ ਉਹ ਨਵਾਬ ਕਹਿੰਦਾ ਵੀ ਸਾਡੇ ਘਰ ਬਹਿ ਜਾਓ, ਤੁਸੀਂ ਕਿਉਂ ਸਿੱਖਾਂ ਦੇ ਪਿੱਛੇ ਜਾਂਦੀਆਂ, ਬੇਗਮਾਂ ਸਾਡੀਆਂ ਬਣ ਜਾਓ। ਪਰ ਉਹ ਗੁਰਸਿੱਖਾਂ ਸਾਧ ਇਤਿਹਾਸ ਵਿੱਚ ਇੱਕ ਵੀ ਸਿੰਘਣੀ ਕੋਈ ਆਪਣੇ ਧਰਮ ਤੋਂ ਪਾਸੇ ਗਈ ਹੋਵੇ ਕਿਤੇ ਵੀ ਇਤਿਹਾਸ ਵਿੱਚ, ਤੁਸੀਂ ਪੜ੍ਹ ਕੇ ਵੇਖ ਲਿਓ, ਕਿਤੇ ਨਹੀਂ ਆਉਂਦਾ। ਸਾਰੀਆਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਾ ਗਲਾਂ 'ਚ ਹਾਰ ਪਰੋ ਕੇ ਪਵਾਏ ਆ। ਉੱਧਰ ਜਿਹੜਾ ਇਬਰਾਹੀਮ ਹੈ ਉਹ ਸਾਧ ਸੰਗਤ ਏਡਾ ਵੱਡਾ ਪੈਗੰਬਰ ਹੈ, ਤੇ ਜਦੋਂ ਉਹ ਜਿਬਾ ਕਰਨ ਲੱਗਾ ਨਾ, ਉਹਨਾਂ ਨੇ ਅੱਗੇ ਦੁੱਬਾ ਕਰ ਦਿੱਤਾ, ਉਹਦੇ ਤੋਂ ਬਾਅਦ ਬਕਰੀਤ ਜੀ ਗਿਆ, ਬੱਕਰੇ ਦੀ ਬਲੀ ਦਿੰਦੇ ਆ, ਬਕਰੀਤ ਉਦੋਂ ਚੱਲੀ। ਇੱਧਰ ਧੰਨ ਗੁਰੂ ਕਲਗੀਧਰ ਪਿਤਾ ਅਕਾਲ ਪੁਰਖ ਦੇ ਸਰਗਣ ਸਰੂਪ, ਜਿਹੜੇ ਸਿੱਖ ਕੌਮ ਦੇ ਬਾਨੀ, ਖਾਲਸਾ ਪੰਥ ਦੇ ਬਾਨੀ, ਅੰਮ੍ਰਿਤ ਦੇ ਦਾਤੇ, ਪੁੱਤਰਾਂ ਦੇ ਦਾਨੀ ਸਤਿਗੁਰ ਪਿਤਾ, ਕਿਸੇ ਨੇ ਪੁੱਤਰ ਦਾਨ ਕੀਤਾ ਆਪਣਾ? ਇਬਰਾਹਿਮ ਤੇ ਵਿਚਾਰਾ ਜਿਬਾ ਨਹੀਂ ਸੀ ਕਰ ਸਕਿਆ, ਫਿਰ ਪੁੱਤਰ ਕੌਣ ਦਾਨ ਕਰ ਸਕਦਾ ਧੰਨ ਗੁਰੂ ਕਲਗੀਧਰ ਪਿਤਾ ਤੋਂ ਬਿਨਾਂ? ਤੇ ਜੇ ਪੁੱਤਰ ਦਾਨ ਕਰ ਦਿੱਤੇ ਗੁਰਮੁਖੋਂ, ਸ਼ਹੀਦ ਕਰਵਾ ਦਿੱਤੇ ਸਾਡੇ ਉੱਤੋਂ, ਤੇ ਫਿਰ ਗੁਰੂ ਸਾਹਿਬ ਦੇ ਬਚਨ ਕਹਿੰਦੇ, ਪੰਥ ਵਸੇ ਮੈਂ ਉੱਜੜਾ ਮਨ ਚਾਹੋ ਹਨੇਰਾ, ਕੋਈ ਗੁਰੂ ਇਹੋ ਜਿਹਾ ਹੋਵੇਗਾ ਜਿਹਨੇ ਇਹੋ ਜਿਹਾ ਕਿਹਾ ਹੋਵੇਗਾ? ਦੋ ਦੱਸਿਆ, ਦਾਸ ਨੇ 1,25,000 ਪੈਗੰਬਰ, 9,84 ਸਿੱਧ, 52 ਬੀਰ, 6 ਜਤੀ ਹੈ, 10 ਰਾਜੇ ਅਵਤਾਰ ਹੈ, ਇਸੇ ਤਰ੍ਹਾਂ 11 ਬਰਮਾ ਦੇ, 9 ਸ਼ਿਵ ਜੀ ਦੇ, 23 ਵਿਸ਼ਨੂੰ ਦੇ ਅਵਤਾਰ। ਕਿਸੇ ਨੇ ਅੱਜ ਤੱਕ ਇਹ ਗੱਲ ਕੀਤੀ ਆਪਣਾ ਪੁੱਤਰ ਕੁਰਬਾਨ ਕੀਤਾ ਆਪਣੀ ਉਮਰ ਤੋਂ? ਉਹ ਧੰਨ ਗੁਰੂ ਕਲਗੀਧਰ ਪਿਤਾ ਨੇ ਸਾਡੇ ਤੋਂ ਆਪਣੇ ਪੁੱਤਰ ਕੁਰਬਾਨ ਕਰਕੇ। ਜਦੋਂ ਦਮਦਮੇ ਸਾਹਿਬ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਨੇ ਪੁੱਛਿਆ, ਮਹਾਰਾਜ ਜੀ ਲਾਲ ਨਜ਼ਰੀ ਨਹੀਂ ਆਉਂਦੇ? ਸਾਡੇ ਵੱਲ ਹੱਥ ਕਰਕੇ ਕਿਹਾ ਸੀ, ਇਹਨ ਪੁੱਤਰਨ ਕੇ ਸ਼ੀਸ ਪਰਿਵਾਰ ਦੀ ਸੁੱਤ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ, ਸਾਡੇ ਵੱਲ ਹੱਥ ਕਰਕੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਰ ਹਾਂ, ਪੁੱਤਰ ਪੁੱਤਰੀਆਂ ਬਣਦੇ ਲਾਇਕ ਹਾਂ, ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪੁੱਤਰ ਬਣੇ, ਜਿਨ੍ਹਾਂ ਨੇ ਸਾਨੂੰ ਪੁੱਤਰ ਕਿਹਾ। ਨਾਦੀ ਔਲਾਦ ਤੋਂ ਬਿੰਦੀ ਔਲਾਦ ਕੁਰਬਾਨ ਕਰ ਦਿੱਤੀ ਗੁਰਮੁਖੋਂ, ਨਾਦੀ ਔਲਾਦ ਤੋਂ ਬਿੰਦੀ ਔਲਾਦ ਕੁਰਬਾਨ ਕੀਤੀ। ਨਾਦੀ ਔਲਾਦ ਜਿਹੜੀ ਉਹ ਹੁੰਦੀ, ਜਿਹੜਾ ਜਿਹਨੂੰ ਆਪਾਂ ਅਡੋਪਟ ਕਰ ਲੈਂਦੇ, ਆਪਾਂ ਕਹਿੰਦੇ ਮਤਮੰਨਾ ਬਣਾ ਲਿਆ ਤੇ ਅਡੋਪਟ ਕਰ ਲਿਆ, ਇਹ ਨਾਦ ਤੋਂ ਪੈਦਾ ਹੋਵੇ, ਜਿਹਨੂੰ ਕਲਗੀਧਰ ਪਿਤਾ ਨੇ ਆਪਣੇ ਜ਼ਬਾਨ ਤੋਂ ਕਿਹਾ ਖਾਲਸਾ ਮੇਰਾ ਪੁੱਤਰ ਹੈ, ਮਾਤਾ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਹੈ। ਸੋ ਇਹ ਜਦੋਂ ਬਚਨ ਕਹਿ ਦਿੱਤਾ ਸਤਿਗੁਰੂ ਕਲਗੀਧਰ ਪਿਤਾ ਨੇ, ਤੇ ਗੁਰਮੁਖੋਂ ਬਿੰਦੀ ਔਲਾਦ ਉਹਦੀ ਜਿਹੜੀ ਸੰਬੰਧ ਨਾਲ ਪੈਦਾ ਹੋਵੇ, ਮਾਤਾ ਪਿਤਾ ਦੇ ਸੰਬੰਧ ਨਾਲ, ਚਾਰ ਸਾਹਿਬਜ਼ਾਦੇ ਬਿੰਦੀ ਔਲਾਦ ਹੈ। ਕੋਈ ਅੱਜ ਤੱਕ ਇਹੋ ਜਿਹਾ ਪਿਤਾ ਹੋਵੇਗਾ? ਆਪਣੀ ਪੇਟੋਂ ਮਾਤਾ ਹੋਵੇਗੀ, ਆਪਣੀ ਪੇਟ ਤੋਂ ਜੰਮਿਆ ਬੱਚਾ, ਆਪਣੇ ਅਡਾਪਟ ਕੀਤਾ ਹੋਇਆ ਬੱਚੇ ਤੋਂ ਕੋਈ ਕੁਰਬਾਨ ਕਰ ਦੇਵੇ? ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਨੇ ਸਾਡੇ ਤੋਂ ਸਾਧ ਸੰਗਤ ਚਾਰੇ ਸਾਹਿਬਜ਼ਾਦੇ ਵਾਰ ਦਿੱਤੇ ਹੈ, ਸਾਡੇ ਤੋਂ ਪ੍ਰਾਣਾਂ ਤੋਂ ਪਿਆਰੇ ਸਿੱਖ ਵਾਰ ਦਿੱਤੇ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ, ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਧ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਾਉ ਨਾ ਵਿਸਰਿਓ ਪਾਣੀ, ਤਾਂ ਵੀ ਭਾਈ ਪਾਣੀ ਨਾਲ ਪਿਆਰ ਨਹੀਂ ਛੱਡਿਆ ਮੱਛੀ ਨੇ। ਇਸੇ ਤਰ੍ਹਾਂ ਗੁਰੂ ਦੇ ਸਿੱਖ ਨੇ ਬਾਣੀ ਨਾਲ ਪਿਆਰ ਨਹੀਂ ਛੱਡਿਆ। ਤੇ ਇਧਰੋਂ ਮਹਾਰਾਜ ਗੁਰਬਾਣੀ ਚ ਤੁਕ ਆਉਂਦੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣਨਾ ਕੀਜੈ। ਧੰਨ ਗੁਰੂ ਨਾਨਕ ਸਾਹਿਬ ਵਾਰਾਂ ਤੇ ਵਧੀਕ ਚ ਬਚਨ ਕਹਿ ਰਹੇ, ਤੇ ਜੇ ਗੁਰਮੁਖੋ ਇਹ ਬਚਨ ਹੋਇਆ, ਧੰਨ ਬਾਬਾ ਦੀਪ ਸਿੰਘ ਦਮਦਮੇ ਸਾਹਿਬ ਪਤਾ ਲੱਗਾ, ਹਰਿਮੰਦਰ ਸਾਹਿਬ ਨੂੰ ਪੂਰ ਲੱਗਾ ਜਹਾਨ ਖਾਂ, ਤੇ ਬਾਬਾ ਜੀ ਨੇ ਉੱਥੇ ਕਲਮ ਰੱਖ ਦਿੱਤੀ ਜੇ, ਉੱਥੇ ਬਾਬਾ ਜੀ ਨੇ ਸਾਧ ਸੰਗਤ ਮਾਲਾ ਰੱਖ ਦਿੱਤੀ ਹੈ, 18 ਸ਼ੇਰ ਦਾ ਖੰਡਾ ਚੁੱਕਿਆ, ਉੱਥੋਂ ਤੁਰ ਪਏ, ਅਰਦਾਸ ਕੀ ਕੀਤੀ ਹੈ? ਮਹਾਰਾਜ ਦਸਮ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ, ਜਬਲਾ ਖਾਲਸਾ ਰਹੇ ਨਿਆਰਾ, ਤਬਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਸਾਡੇ ਬਾਰੇ ਕਿਹਾ ਜੀ, ਜਬਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਰ। ਜਿੰਨਾ ਚਿਰ ਗੁਰੂ ਦਾ ਖਾਲਸਾ ਰਿਹਾ ਜੇ ਨਿਆਰਾ, ਓਨਾ ਚਿਰ ਕਲਗੀ ਧਰ ਪਿਤਾ ਨੇ ਆਪਣਾ ਪੂਰਾ ਤੇਜ ਦਿੱਤਾ। ਅੱਜ ਅਸੀਂ ਨਿਆਰੇ ਨਹੀਂ ਰਹੇ ਗੁਰਮੁਖੋਂ, ਅੱਜ ਅਸੀਂ ਮਿਲਗੋਭਾ ਹੋ ਗਏ। ਅੱਜ ਤੇ ਦਲੀਲਾਂ ਹੀ ਇਹੋ ਜਿਹੀਆਂ ਦੇ ਰਹੇ ਆ, ਕਈ ਵਾਰ ਇਹੋ ਜਿਹੀਆਂ ਦਲੀਲਾਂ ਦੇਣ ਲੱਗ ਪੈਂਦੇ ਆ। ਲਓ ਜੀ, ਸਿੱਖੀ ਤੇ ਏਡੀ ਬਹੁਤੀ ਸਖਤ ਨਹੀਂ ਹੈ, ਸਿੱਖੀ ਤੇ ਸਾਰਿਆਂ ਨੂੰ ਗਲ ਨਾਲ ਲਾਉਂਦੀ, ਜ਼ਰੂਰ ਲਾਉਂਦੀ ਹੈ ਗੁਰਮੁਖੋਂ। ਮਹਾਰਾਜ ਦਸਮ ਪਾਤਸ਼ਾਹ ਨੇ ਬਚਨ ਕੀਤਾ, ਗਿੱਦੜਾਂ ਤੋਂ ਮੈਂ ਸ਼ੇਰ ਬਣਾਉਂ। ਸਤਿਗੁਰੂ ਪਿਤਾ ਜੀ ਨੇ ਇਹ ਬਚਨ ਕੀਤਾ, ਚਿੜੀਆਂ ਤੋਂ ਮੈਂ ਬਾਜ ਤੜਾਉਂ, ਸਵਾ ਲੱਖ ਸੇ ਏਕ ਲੜਾਉਂ, ਤਬਾ ਗੋਬਿੰਦ ਸਿੰਘ ਨਾਮ ਕਹਾਉਂ। ਜਿੱਦਾਂ ਆਪਾਂ ਆਮ ਪਿੰਡਾਂ ਦੇ ਵਿੱਚ ਕਹਿ ਦਿੰਦੇ, ਮੇਰਾ ਨਾਮ ਹਟਾ ਦੀ ਜੇ ਮੈਂ ਆਹ ਕੰਮ ਨਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਠੇਠ ਮੁਹਾਵਰਾ ਵਰਤਿਆ ਸਾਡਾ, ਜਿਹੜਾ ਠੇਠ ਮੁਹਾਵਰਾ ਕਹਿੰਦੇ, ਮੈਂ ਗੋਬਿੰਦ ਸਿੰਘ ਨਾ ਹੀ ਮੇਰਾ ਤਾਂ ਹੋਵੇਗਾ, ਸਵਾ ਲੱਖ ਨਾਲ ਇੱਕ ਨੂੰ ਲੜਾਉਂਗਾ, ਚਿੜੀਆਂ ਤੋਂ ਬਾਜਾਂ ਨੂੰ ਤੜਾਉਂਗਾ। ਤੇ ਇਸੇ ਤਰ੍ਹਾਂ ਸਤਿਗੁਰੂ ਪਿਤਾ ਜੀ ਨੇ ਚਿੜੀਆਂ ਤੋਂ ਬਾਜਾਂ ਨੂੰ ਤੜਾਇਆ, ਜੇ ਸਵਾ ਲੱਖ ਦੇ ਨਾਲ ਇੱਕ ਇੱਕ ਸਿੰਘ ਲੜਿਆ। ਚਮਕੌਰ ਦੀ ਗੜੀ ਦੇ ਵਿੱਚ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਭਾਈ ਉਦੈ ਸਿੰਘ, ਇਸੇ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਪਿਤਾ ਜੀ ਨੇ ਇਹ ਤਿੰਨ ਪਿਆਰੇ ਪੰਜਾਂ ਪਿਆਰਿਆਂ ਚੋਂ, ਸੋ ਸਾਧ ਸੰਗਤ ਸਵਾ ਸਵਾ ਲੱਖ ਦੇ ਨਾਲ ਲੜ ਕੇ ਫਿਰ ਸ਼ਹੀਦ ਹੋਏ ਆ ਗੁਰਮੁਖੋ। ਐਸੀ ਸਤਿਗੁਰੂ ਪਿਤਾ ਨੇ ਬਖਸ਼ਿਸ਼ ਕੀਤੀ ਹੈ ਸਾਡੇ ਤੇ, ਇਹੋ ਜਿਹਾ ਸਾਡਾ ਗੁਰੂ ਹੋਵੇ ਤੇ ਜਿਹੜੇ ਇਹੋ ਜਿਹੇ ਗੁਰੂ ਨੂੰ ਛੱਡ ਕੇ ਅਸੀਂ ਅੱਜ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ, ਅੱਜ ਅਸੀਂ ਗੁਰੂ ਦੀ ਸਿੱਖੀ ਪਿਆਰੀ ਪਿਆਰੀ ਨੂੰ ਸਾਧ ਸੰਗਤ ਨਿਭਾਉਣ ਵਾਸਤੇ ਤਿਆਰ ਨਹੀਂ ਹੈ। ਜੋ ਬਚਨ ਕਹਿਤਾ ਜਬ ਲਾ ਖਾਲਸਾ ਰਹੇ ਨਿਆਰਾ, ਤੇ ਬਾਬਾ ਦੀਪ ਸਿੰਘ ਨੇ ਨਿਆਰੀ ਅਰਦਾਸ ਕੀਤੀ ਹੈ, ਜਿੰਨਾ ਚਿਰ ਮੈਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਾ ਕਰਾਵਾਂ, ਉਹਨਾਂ ਚਿਰ ਮੈਂ ਸ਼ਹੀਦੀ ਨਹੀਂ ਪਾਉਣੀ। ਇਹ ਅਰਦਾਸ ਹੈ, ਵੇਖੋ ਅੱਜ ਇੱਕ ਨਿਆਰੀ ਅਰਦਾਸ ਕੀਤੀ ਬਾਬਾ ਦੀਪ ਸਿੰਘ ਨੇ, ਨਿਆਰੀ ਖਾਲਸੇ ਗੁਰੂ ਦੇ ਨੇ ਨਿਆਰਾ ਇੱਕ ਬਚਨ ਕਿਹਾ, ਮੈਂ ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਾ ਕਰਾਵਾਂ, ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਣਾ। ਵੇਖੋ ਕਿੱਡੀ ਵੱਡੀ ਗੱਲ, ਨਿਆਰਾ ਖਾਲਸਾ ਪੰਥ ਜੇ ਨਿਆਰੀਆਂ ਕੁਰਬਾਨੀਆਂ, ਅਨੋਖਾ ਸ਼ਹੀਦ ਬਾਬਾ ਦੀਪ ਸਿੰਘ ਹੈ, ਦੁਨੀਆਂ ਤੇ ਇਹੋ ਜਿਹਾ ਅਨੋਖਾ ਸ਼ਹੀਦ ਕਦੀ ਹੋਇਆ ਹੀ ਨਹੀਂ। ਜੇ ਸਤਿਗੁਰੂ ਪਿਤਾ ਜੀ ਦੇ ਉਹ ਗੁਰੂ ਦਾ ਖਾਲਸਾ ਜਿਹੜਾ ਮਹਾਰਾਜ ਨਿਆਰਾ ਬਚਨ ਕਹਿ ਦਿੱਤਾ ਹੈ ਨਾ ਜਦੋਂ, ਤੇ ਇਸ ਤਰ੍ਹਾਂ ਸਦੋਂ ਬਾਬਾ ਦੀਪ ਸਿੰਘ ਜਦੋਂ ਬਚਨ ਕੀਤਾ, ਤੇ ਸਾਧ ਸੰਗਤ ਇਤਿਹਾਸਕਾਰ ਵੀ ਲਿਖਦੇ ਆ, ਮੌਤ ਸਾਹਮਣੇ ਆ ਕੇ ਖਲੋਗੀ, ਇਹ ਤਾਂ ਲਾਜ਼ਮੀ ਜੀ ਗੱਲ ਸੀ ਕਿ ਮੌਤ ਦੇ ਤੇ ਖਿਲਾਫ ਹੋ ਗਿਆ ਨਾ। ਕਾਲ ਤੇ ਸਦਾ ਹੀ ਸਾਡੇ ਨਾਲ ਹੀ ਹੈ ਸਾਧ ਸੰਗਤ ਜੀ, ਜਿੰਨਾ ਚਿਰ ਸਾਡੀ ਮੌਤ ਨੇ ਉਹਨਾਂ ਚਿਰ ਉਹੀ ਰੱਖਿਆ ਕਰਦਾ ਹੈ ਸਾਡੀ। ਜਦੋਂ ਮੌਤ ਸਾਹਮਣੇ ਆਣ ਕੇ ਖਲੋਗੀ, ਕਹਿੰਦੇ ਬਾਬਾ ਦੀਪ ਸਿੰਘ ਜੀ ਆਹ ਜਿਹੜਾ ਪਰਣ ਕੀਤਾ ਹੈ ਨਾ, ਮੈਂ ਤਾਂ ਕੈਰਵਾਂ ਤੇ ਪਾਂਡਵਾਂ ਦੀਆਂ ਕੂਹਣੀਆਂ ਖਰਾਬ ਖਤਮ ਕਰ ਦਿੱਤੀਆਂ, ਮਿੱਟੀ 'ਚ ਮਿਲਾ ਦਿੱਤੀਆਂ, ਬੜੇ ਬੜੇ ਸੂਰਮੇ ਖਤਮ ਕਰ ਦਿੱਤੇ ਆ, ਅੱਜ ਇੱਕ ਨਿਆਰੀ ਅਰਦਾਸ ਕੀਤੀ ਜੇ ਮੈਂ ਹਰਿਮੰਦਰ ਸਾਹਿਬ ਤੱਕ ਤੁਹਾਨੂੰ ਨਹੀਂ ਪਹੁੰਚਣ ਦੇਵਾਂਗੇ। ਹੁਣ ਫਿਰ ਇੱਥੇ ਕਿਸੇ ਕਵੀ ਨੇ ਬਚਨ ਕਹਿਆ, ਗੁਰਮੁਖ ਪਿਆਰੇ ਨੇ ਇਹ ਬਚਨ ਕਿਹਾ ਕਿ ਬਾਬਾ ਦੀਪ ਸਿੰਘ ਨੇ ਉੱਥੇ ਬਚਨ ਕਿਹਾ, ਜੋ ਬਚਨ ਬਾਬਾ ਦੀਪ ਸਿੰਘ ਨੇ ਮੌਤ ਨੂੰ ਕਿਹਾ, ਸਿੰਘ ਬਚਨ ਦੇ ਹੋਣੀਏ ਪੂਰੇ ਤੇ ਪੱਕੇ, ਅਸੀਂ ਫੜ ਫੜ ਜੰਮ ਨੰਘਾ ਦਈਏ ਸੂਈਆਂ ਦੇ ਨੱਕੇ, ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ ਜੀ ਕਿਹੜਾ ਡੱਕੇ ਕੋਈ ਡੱਕ ਨਹੀਂ ਸਕਿਆ। ਇਹ ਪੂਰਨ ਖਾਲਸਾ ਸੀ ਅੰਮ੍ਰਿਤਧਾਰੀ, ਤੇ ਜੇ ਚੱਬੇ ਦੇ ਮੈਦਾਨ ਦੇ ਵਿੱਚ ਜੰਗ ਹੋਇਆ ਤੇ ਉੱਥੇ ਸੀਸ ਲਹਿ ਗਿਆ, ਲਾਗੇ ਸਾਧ ਸੰਗਤ ਸਿੰਘ ਖਲੋਤਾ, ਬਾਬਾ ਜੀ ਆਪ ਜੀ ਨੇ ਬਚਨ ਕੀਤਾ ਸੀ ਹਰਿਮੰਦਰ ਸਾਹਿਬ ਆਜ਼ਾਦ ਕਰਾ ਕੇ ਸ਼ਹੀਦੀ ਪਾਉਣੀ ਹੈ, ਤੋ ਸਾਧ ਸੰਗਤ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛੜਤ ਆਨ ਮਿਲਾਇਆ। ਗੁਰਬਾਣੀ ਦੇ ਵਿੱਚ ਸਾਧ ਸੰਗਤ ਕਥਨ ਆਉਂਦਾ, ਮਰਿਆਂ ਨੂੰ ਵਿਸ਼ਵਾਸ ਪਾਉਣ ਵਾਲੇ ਮੇਰੇ ਸਤਿਗੁਰ ਦੀ ਬਾਣੀ ਹੈ, ਸਤਿਗੁਰ ਦਾ ਅੰਮ੍ਰਿਤ ਜਿਹੜਾ ਮ੍ਰਿਤੂ ਤੋਂ ਰਹਿਤ ਕਰ ਦੇਣ, ਮੌਤ ਨਹੀਂ ਮਾਰ ਸਕਦੀ ਉਸ ਗੁਰਸਿੱਖ ਨੂੰ। ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਤਲੀ ਤੇ ਸੀਸ ਰੱਖ ਕੇ ਜਹਾਨ ਖਾਂ ਨੂੰ ਤੇ ਉੱਥੇ ਝਟਕਾ ਦਿੱਤਾ, ਸਾਂਝਾ ਵਾਰ ਚੱਲਿਆ ਸੀ। ਬਾਬਾ ਜੀ ਨੇ ਸਾਧ ਸੰਗਤ ਸੀਸ ਤਲੀ ਤੇ ਰੱਖ ਕੇ ਜਦੋਂ ਲੜਨ ਲੱਗੇ, ਇਹਨਾਂ ਨੇ ਮੁਗਲਾਂ ਦੀਆਂ ਸਫਾਂ ਵਿੱਚ ਭਾਜਣਾ ਪੈ ਗਈਆਂ, ਤੇ ਗੁਰਮੁਖੋਂ ਹਰਿਮੰਦਰ ਸਾਹਿਬ ਦੀਆਂ 7 ਪ੍ਰਕਰਮਾਂ ਕੀਤੀਆਂ ਸੀਸ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ, 7 ਪ੍ਰਕਰਮਾਂ। ਕਲਾ ਕਰਤਾਰ ਸਿੰਘ ਕਲਾਸ ਵਾਲੀਆਂ ਪੜ੍ਹ ਕੇ ਵੇਖ ਲਓ, ਇਤਿਹਾਸ ਪੜ੍ਹ ਕੇ ਵੇਖੀਏ ਪਤਾ ਲੱਗੇਗਾ। ਸੋ 7 ਪ੍ਰਕਰਮਾਂ ਕਰਕੇ ਫਿਰ ਸਿੰਘਾਂ ਨੇ ਆਖਿਆ, ਬਾਬਾ ਜੀ ਹੁਣ ਹਰਿਮੰਦਰ ਸਾਹਿਬ ਆਜ਼ਾਦ ਹੋ ਚੁੱਕਾ ਹੈ, ਤੁਹਾਡਾ ਅਰਦਾਸਾ ਕੰਪਲੀਟ ਹੋ ਗਿਆ, ਪੂਰਾ ਹੋ ਗਿਆ। ਤੇ ਬਾਬਾ ਜੀ ਨੇ ਧਾਰ ਨਾਲ ਸਿਰ ਲਾ ਕੇ ਸਾਰੇ ਖਾਲਸੇ ਨੂੰ ਫਤਿਹ ਬੁਲਾਈ ਹੈ, ਬੁਲਾ ਕੇ ਫਿਰ ਉਹ ਸੀਸ ਉੱਥੇ ਰੱਖ ਕੇ ਤੇ ਫਿਰ ਪ੍ਰਕਰਮਾਂ ਦੇ ਵਿੱਚ ਸਾਧ ਸਿੰਘ ਸਰੀਰ ਛੱਡਿਆ, ਜਿਹੜਾ ਸਾਧ ਸਿੰਘ ਸਰਾਂ ਵਾਲੇ ਪਾਸੇ ਆਈਏ ਖੱਬੇ ਪਾਸੇ ਬਾਬਾ ਜੀ ਦਾ ਬੁੰਗਾ ਹੈ, ਜਿਹੜਾ ਸ਼ਹੀਦਾਂ ਬਾਹਰ ਗੁਰਦੁਆਰਾ ਹੈ ਨਾ ਉੱਥੇ ਸਰਦਾਰਾਂ ਦੀਆਂ ਮੜੀਆਂ ਸਨ, ਸੰਸਕਾਰ ਬਾਬਾ ਜੀ ਦੇ ਸਰੀਰ ਦਾ ਉੱਥੇ ਕੀਤਾ ਸੀ, ਤਾਂ ਉਹ ਸ਼ਹੀਦੀ ਗੁਰਦੁਆਰਾ ਸਾਧ ਸਿੰਘ ਹੁਣ ਮਸ਼ਹੂਰ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣੀਏ, ਗੁਰਸਿੱਖੋ ਆਪਾਂ ਵੀ ਸਿੱਖੀ ਦੇ ਵਿੱਚ ਪਰਪੱਕ ਹੋਈਏ, ਨਿਆਰਾ ਖਾਲਸਾ ਪੰਥ ਸਾਜਿਆ, ਨਿਆਰੀਆਂ ਕੁਰਬਾਨੀਆਂ ਗੁਰੂ ਸਾਹਿਬ ਦੇ ਖਾਲਸਿਆਂ ਨੇ ਕੀਤੀਆਂ, ਤੇ ਆਪਾਂ ਨਿਆਰੇ ਰਹੀਏ ਜਿੰਨਾ ਚਿਰ ਮਲਗੋਬਾ ਦੇ ਰਵਾਂਗੇ ਉਹਨਾਂ ਚਿਰ ਸਾਧ ਸੰਗਤ ਮਹਾਰਾਜ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤ ਨਹੀਂ ਕਰਾਂਗਾ। ਜਦੋਂ ਨਿਆਰਾਪਨ ਗੁਰੂ ਦੇ ਖਾਲਸੇ ਮੂੰਹ ਤੇ ਦਾੜਾ, ਸਿਰ ਤੇ ਦਸਤਾਰਾਂ, ਗਾਤਰੇ ਕਿਰਪਾਨ, ਪੰਜਾਂ ਕਕਾਰਾਂ ਦੇ ਧਾਰਨੀ, ਸੱਤਾਂ ਬਾਣੀਆਂ ਦਾ ਨਿਤਨੇਮੀ ਗੁਰਸਿੱਖ ਪਿਆਰੇ ਹੋਵਾਂਗੇ, ਤਾਂ ਫਿਰ ਗੁਰੂ ਸਾਹਿਬ ਖਾਲਸਾ ਰਾਜ ਬਖਸ਼ਣਗੇ, ਸਾਨੂੰ ਸਾਰਾ ਕੁਝ ਬਖਸ਼ ਦੇਣਗੇ ਸਾਧ ਸੰਗਤ ਜੀ। ਸਤਿਗੁਰ ਦੇ ਘਰ ਕੋਈ ਘਾਟਾ ਨਹੀਂ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਮੇਂ ਦੀ ਸਮਾਪਤੀ ਹੈ। ਦਾਸ ਕੋਲੋਂ ਬੇਨਤੀਆਂ ਕਰਦਿਆਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਹਾਰੇ ਬਖਸ਼ ਲੈਣਾ ਜੀ। ਦੇਹੋ ਸੱਜਣ ਅਸੀਸੜੀਆ, ਜਿਉਂ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।